साहिब जीओ गुरु नानक अंगद गुरु अमरदास पदबंद रामदास अर्जन गुरु वर श्री हर गोविंद हरे राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुरु शब्द कमाए जन जीते पंच विकार तिन संतन को वंदना सिर चरणन पर तार एकंकारा सतगुरु तेहे प्रसाद सच हो वाहे गुरु जी की फतेह विघ्न विनाशन सो वाहे गुरु जी की फतेह विघ्न विनाशन सो
वाहे गुरु साहिब जियो दोहरा दिन प्रत दान विशाल दिज अर दीनन को देत दारिद रहयो ना पुर बिखे आए गुरु ते लेत दिन प्रत दान विशाल दिज
वाहिगुरु जी का खालसा वाहिगुरु जी की फतेह परम सत्कार योग गुरु खालसा साध संगत जी गुरु महाराज जी कृपा नाल रहमत ते बख्शिश नाल अमृत वेले दा दीवान सज रहा है गुरबाणी शुरू सतगुरु साहब जी की प्रकाश सेवा तो उपरंत गुरबाणी का नितनेम और गुरबाणी का कीर्तन होया है कीर्तन तो उपरंत छेवें गुरु जी का इतिहास आप पढ़ते हाँ जिस दे विचकार कल जिमें श्री तेग बहादुर साहब जी का अवतार होया जिन्हां दा नां आप जी ने अपने मुखारबिंद तों जदों आप जी दे दासी ने गोद विच लिया के बिठाए सन ते आप जी दे जो दो तलवारां पहनियां हन उन्हां दे मुठे नूं कुट के हथ पा लए सन हस के आप जी ने कहा सी भी इन्हां ने अपना जिहड़ा नाम आप ही रखवा लिया है तेग दी बहादुरी करके विखाण गए इन्हां दे अगे जिहड़े साहिबजादे उह तां तेगां चुणनगे उह तां तेग बहादुर होणगे उह जुलम राज दी जिहड़ी जड़ है पुट देणगे ਉਹਦੀਆਂ ਸਫ਼ਾ ਖਤਮ ਕਰ ਦੇਣਗੇ ਹਕੂਮਤ ਖਤਮ ਕਰ ਦੇਣਗੇ ਬਲੀ ਬਲੀ ਜੋੜੇ ਹੋਣਗੇ ਇਹ ਵੀ ਜਿਹੜੇ ਸਾਹਿਬਜ਼ਾਦੇ ਹੋਏ ਇਹ ਵੀ ਦੂਸਰਿਆਂ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਆਪਣੇ ਸੀਸ ਦਾ ਬਲੀਦਾਨ ਦੇਣਗੇ ਜਿਹੜਾ ਹਿੰਦੂਆਂ ਦਾ ਇਹ ਧਰਮ ਬੀਜ ਹੈ ਜੋ ਇਹ ਖਤਮ ਹੋ ਰਿਹਾ ਸੀ, ਇਸ ਨੂੰ ਇਹ ਦੁਨੀਆ ਵਿੱਚ ਰੱਖ ਲੈਣਗੇ। ਇਸ ਤਰ੍ਹਾਂ ਦੇ ਵਰ ਰੂਪ ਬਚਨ ਕਹਿ ਕੇ ਨਾਮ ਰੱਖ ਕੇ ਸੰਗਤਾਂ ਵਿੱਚ ਪ੍ਰਗਟ ਕੀਤਾ। ਦੂਜੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਹਰਲੀ ਜਿਹੜੀ ਕੋਈ ਕਿਰਿਆ ਉਸ ਨੂੰ ਦੇਖ ਦੇਖ ਕੇ ਕਈ ਜਿਹੜੇ ਬੇਸਮਝ ਸਿੱਖ ਹੈ, ਇਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਤਾ ਹੀ ਕੁਛ ਨਹੀਂ ਹੈ, ਉਹ ਫਿਰ ਜਿਹੜਾ ਕੋਈ ਨਹੀਂ ਕਹਿਣਾ ਹੈ ਉਹ ਗੁਰੂ ਮਹਾਰਾਜ ਦੇ ਸੰਬੰਧ ਵਿੱਚ ਕਹੀ ਜਾਂਦੇ ਨੇ। ਇਹ ਤਾਂ ਹੁਣ ਵੀ ਆ ਲਾਣਾ ਹੈਗਾ ਹੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਪੱਤਰ ਹੀ ਹੈ ਕੀ ਇਹਦੇ ਵਿੱਚ ਵੀ ਹੈ, ਐਵੇਂ ਆ ਪੱਤਰਾਂ ਨੂੰ ਮੱਥਾ ਟੇਕੀ ਜਾਂਦੇ, ਕਾਗਜ਼ਾਂ ਨੂੰ ਟੇਕੀ ਜਾਂਦੇ। ਸਿੱਖਾਂ ਦਾ ਗੁਰੂ ਤਾਂ ਕਹਿੰਦੇ ਕਾਗਜ਼ਾਂ ਦਾ ਪੁਸਤਕ ਹੈ। ਇਸ ਤਰ੍ਹਾਂ ਇਹਦੇ ਵਿੱਚ ਕੀ ਹੈ, ਕਈ ਇਹਦੇ ਵਿੱਚ ਵੀ ਨੁਕਸ਼ ਕੱਢਦੇ ਨੇ, ਕਹਿੰਦੇ ਇਹਦੇ ਵਿੱਚ ਭੱਟਾਂ ਦੀ ਬਾਣੀ ਜਿਹੜੀ ਹੈ ਵਾਧੂ ਹੈ, ਲਿਆਂਦੀ ਸਿੱਟੀ ਹੈ ਬਾਹਮਣਾਂ ਦੀ ਬਾਣੀ। ਭਗਤ ਕੋਈ ਜ਼ਿਲ੍ਹਾ ਹੈ, ਕੋਈ ਮੁਸਲਾ ਹੈ, ਕੋਈ ਘੁਮਿਆਰ ਹੈ, ਕੋਈ ਨਾਈ ਹੈ, ਕੋਈ ਸ਼ੀਮਾ ਹੈ, ਐਵੇਂ ਜਿਹੜੇ ਪੜੇ ਪਏ ਹੈ। ਯਾਨੀ ਇਹਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਸੰਬੰਧ ਵਿੱਚ ਮਾੜਾ ਮਾੜਾ ਕਹੀ ਜਾਂਦੇ ਵੀ ਇਹ ਅਸੀਂ ਇਹਦੇ ਵਿੱਚ ਸੱਚ ਕੀ ਬਾਣੀ ਵਿੱਚ ਆ ਨਹੀਂ ਆਉਣਾ ਚਾਹੀਦਾ, ਨੁਕਸ਼ ਕੱਢੀ ਜਾਂਦੇ, ਰਾਗ ਮਾਲਾ ਬਾਣੀ ਨਹੀਂ ਹੈ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਬਾਣੀ ਤੇ ਤਵਾ ਲਾਇਆ ਇਹਨਾਂ ਨੇ, ਮੇਰੇ ਆਹ ਬਚਿੱਤਰ ਨਾਟਕ ਨੀ ਬਾਣੀ ਹੈ, ਆਹ ਜਿਹੜੇ 400 ਇਹ ਨੀ ਬਾਣੀ ਹੈ, ਸ਼ਸਤਰ ਨਾਮ ਵਾਲਾ ਬਾਣੀ ਨਹੀਂ ਹੈ, ਪ੍ਰਬੋਧ ਚੰਦਰ ਵੀ ਹੈ ਨੀ, ਅਕਾਲ ਅਸਤਵ ਵੀ ਹੈ ਨਹੀਂ। ਆ ਮਾੜਾ ਮੋਟਾ ਜਾਪ ਸਾਹਿਬ ਨੂੰ ਕਹਿੰਦੇ ਕਹਿੰਦੇ ਸੀ, ਇਹ ਵੀ ਹੁਣ ਇਹਦੇ ਵੀ ਮੂੰਹ ਮਾਰਨ ਲੱਗ ਪਏ, ਕਹਿੰਦੇ ਇਹਦੇ ਵਿੱਚ ਬ੍ਰਾਹਮਣਾਂ ਦੇ ਨਾਂ ਜਾ ਰਹੇ ਹੈ, ਜਿਹੜੇ ਬ੍ਰਾਹਮਣਾਂ ਨੇ ਨਾਂ ਭਗਵਾਨ ਦੇ ਰੱਖਿਆ ਨਾ, ਕਹਿੰਦੇ ਜ਼ਿਆਦਾ ਆਏ ਨੇ। ਇਸ ਕਰਕੇ ਇਹ ਵੀ ਜਾਪ ਸਾਹਿਬ ਵੀ ਮਹਾਰਾ ਦਾ ਨਹੀਂ। ਇਸ ਤਰ੍ਹਾਂ ਜਾਣੀ ਜਿਨ੍ਹਾਂ ਲੋਕਾਂ ਨੂੰ ਸੁਭਾਅ ਪਿਆ ਵੀ ਨੁਕਸ਼ੀ ਛਾਂਟਣੇ ਆ, ਨੁਕਸ਼ੀ ਕੱਢਣੇ ਆ, ਗਲਤੀਆਂ ਕੱਢਣੀਆਂ, ਤੇ ਉਹ ਭਾਵਾਂ ਕਿਤੇ ਵੀ ਰਹਿਣ, ਕਿਸੇ ਚੰਗੇ ਤੋਂ ਚੰਗੇ ਮਹਾਨ ਕੋਲ ਵੀ ਰਹਿਣ, ਤੇ ਉਹ ਕੀੜੀ ਦਾ ਸੁਭਾਅ ਹੈ ਕਹਿੰਦੇ ਉਹ ਤੇੜ ਦੇਖਦੀ ਹੈ ਵੀ ਕਿੱਥੇ ਹੈ। ਇਹੋ ਜਿਹੜੇ ਨਿੰਦਕ ਚੁਗਲ ਹੈ ਉਹਨਾਂ ਦਾ ਵੀ ਸੁਭਾਅ ਇਸੇ ਜੇ ਐਸਾ ਹੁੰਦਾ ਹੈ ਵੀ ਉਹ ਔਗਣੀ ਛਾਂਟਦੇ ਨੇ, ਨੁਕਸ਼ੀ ਕੱਢਦੇ ਦੇਖਦੇ ਨੇ ਤੇ ਬਿਆਨ ਕਰਦੇ ਨੇ। ਪਰ ਜਿਹੜੇ ਸਿਆਣੇ ਗੁਰਸਿੱਖ ਹੈ ਉਹ ਤਾਂ ਜਿਵੇਂ ਜਿਹੜਾ ਭੋਰਾ ਹੈ ਉਹ ਕਬਲ ਤੇ ਆ ਕੇ ਲਟਾਏਮਾਨ ਹੋ ਲਵਾਏਮਾਨ ਹੋ ਜਾਂਦਾ, ਕੰਢਿਆਂ ਤੋਂ ਬਚ ਕੇ ਰਹਿੰਦਾ ਹੈ, ਉਹ ਕੁਛ ਹੋ ਹੀ ਲੈਂਦਾ ਹੈ। ਜਿਹੜੇ ਕੋਈ ਭੋਰਿਆਂ ਵਰਗੇ ਗੁਰਸਿੱਖ ਹੈ ਉਹ ਤਾਂ ਹਜ਼ੂਰੀ ਵਿੱਚ ਆ ਕੇ ਚਰਨ ਛਣ ਵਿੱਚ ਭਾਵ ਭਗਤੀ ਦੀ ਕਸ਼ਬੂ ਲੈਂਦੇ ਹੈ। ਦੂਜੇ ਜਿਹੜੇ ਭੂਲ ਜੇ ਵੀ ਹੁੰਦੇ ਹੀ ਹੈ ਉਹ ਗੋਹੇ ਜੀ ਮੂੰਹ ਮਾਰਦੇ ਨੇ, ਇਉਂ ਜਿਹੜੇ ਕੋਈ ਭੂੰਡਾਂ ਵਰਗੇ ਨੇ ਨਾ, ਉਹ ਗੁਰੂ ਤੇ ਜਿਹੜੇ ਕੋਈ ਬਾਹਰਲੀ ਕਿਰਿਆ ਹੈ ਉਹਨੂੰ ਦੇਖ ਦੇਖ ਕੇ ਉਹੀ ਜਿਹੜਾ ਕੋਈ ਉਹ ਗਲਤ ਮਤ ਖਹਿਣਾ ਸਮਝ ਲਓ ਇਹ ਗੂੰਹ ਗੰਦ ਵਿੱਚ ਹੀ ਮੂੰਹ ਮਾਰਨਾ, ਗੋਹਾ ਹੀ ਮੂੰਹ ਵਿੱਚ ਪਾਉਣਾ ਹੈ। ਇਸ ਤਰ੍ਹਾਂ ਵੀ ਇਹ ਪੈਂਦੇ ਖਾਣ ਨਾਲ ਕਿਉਂ ਜ਼ਿਆਦਾ ਬੋਲਦੇ ਚੱਲਦੇ ਹੈ, ਜਿਹੜੀ ਮੀਆਂ ਮੀਰ ਦੀ ਸੰਗਤ ਕਰਕੇ ਸੁਖਮਨੀ ਬਾਣੀ ਪੜ੍ਹਦੀ ਸੀ, ਜਪਜੀ ਦੇ ਪਾਠ ਕਰਦੀ ਸੀ, ਉਹਦੇ ਕੋਲ ਕਿਉਂ ਆਉਂਦੇ ਜਾਂਦੇ? ਇਹ ਇਹਨਾਂ ਨੂੰ ਜਾਣੀ ਮਾੜਾ ਲੱਗ ਰਿਹਾ ਹੈ। ਜੇ ਕਿਤੇ ਰਾਏ ਬੁਲਾਰ ਆਉਂਦਾ ਦੇਖ ਲੈਂਦੇ ਛੈਂ ਤੇ ਹਜੇ ਦੇ ਸਿੰਘ ਉਦੋਂ ਵੀ ਮੂੰਹ ਚੜਾਉਂਦੇ। ਜਦੋਂ ਗੁਰੂ ਮਹਾਰਾਜ ਨੂੰ ਕਾਲੂ ਜੀ ਉਹ ਲੈ ਕੇ ਉਹ ਮੁੱਲਾਂ ਕੋਲ ਗਏ ਤੇ ਸ਼ਾਇਦ ਉਦੋਂ ਵੀ ਇਹ ਕੁਝ ਕਹਿੰਦੇ ਵੀ ਇਹ ਮਹਾਰਾਜ ਕਿਉਂ ਗਏ ਤੇ ਮਹਾਰਾਜ ਕਿਉਂ ਗਿਆ। ਜਦੋਂ ਮਸੀਤ ਵਿੱਚ ਮਹਾਰਾਜ ਜੀ ਚਲੇ ਗਏ ਸੀ ਉਦੋਂ ਵੀ ਕੋਈ ਇਹੋ ਜਿਹਾ ਕੁਛ ਕਰਦੇ ਸੀ, ਜੋ ਸੁਭਾਅ ਜਿਨ੍ਹਾਂ ਨੂੰ ਇਹ ਪਿਆ ਹੋਇਆ ਹੈ ਨਾ, ਉਹ ਨਹੀਂ ਰਹਿ ਸਕਦੇ ਹਨ, ਉਹ ਕਿਤੇ ਰਹਿਣ, ਭਾਵੇਂ ਗੁਰੂ ਦੀ ਹਜ਼ੂਰੀ ਵਿੱਚ ਭਾਵੇਂ ਗੁਰੂ ਤੋਂ ਦੂਰ ਰਹਿਣ। ਇਸ ਤਰ੍ਹਾਂ ਦੇ ਲੋਕ ਵੀ ਉਹ ਸਤਿਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਵੀ ਉਹਨਾਂ ਨੂੰ ਕੋਈ ਉਹਨਾਂ ਦਾ ਪ੍ਰਭਾਵ ਨਹੀਂ, ਕੋਈ ਰੰਗ ਨਹੀਂ ਚੜਿਆ ਹੈ। ਜੇ ਕਾਲੇ ਵਸਤਰ ਤੇ ਕੋਈ ਰੰਗ ਨਹੀਂ ਚੜਦਾ ਤਾਂ ਉੱਜਲ ਤੇ ਚਿੱਟੇ ਤੇ ਚੜਦਾ ਹੈ। ਇਸ ਤਰ੍ਹਾਂ ਜਿਨ੍ਹਾਂ ਦੇ ਚਿੱਤ ਕਾਲੇ ਨੇ ਪਾਪਾਂ ਕਰਕੇ, ਗੁਨਾਹਾਂ ਕਰਕੇ, ਉਹਨਾਂ ਤੇ ਨਾਮ ਦਾ ਰੰਗ, ਬਾਣੀ ਦਾ ਰੰਗ ਨਹੀਂ ਕੋਈ ਚੜਦਾ, ਗੁਰੂ ਦੇ ਵਚਨਾਂ ਦਾ ਕੋਈ ਅਸਰ ਨਹੀਂ ਹੁੰਦਾ ਹੈ। ਉਹ ਜਿਹੋ ਜਿਹੇ ਕਾਲੇ ਆ, ਉਹ ਜਿਹੇ ਸਾਰੀ ਜ਼ਿੰਦਗੀ ਕਾਲੇ ਮਨਾਂ ਵਾਲੇ ਰਹਿੰਦੇ ਨੇ। ਸੋ ਕੱਲ ਆਪਾਂ ਇਹ ਸਾਰਾ ਪ੍ਰਸੰਗ ਸੁਣਿਆ। ਅੱਜ ਜਿਵੇਂ ਬੀਬੀ ਵੀਰੋ ਜੀ ਦੇ ਵਿਆਹ ਦੇ ਸੰਬੰਧ ਵਿੱਚ ਤਿਆਰੀਆਂ ਕੀਤੀਆਂ ਗਈਆਂ, ਦਿਨ ਨਿਯਤ ਕੀਤਾ ਗਿਆ, ਤੇ ਪਰ ਗੁਰੂ ਮਹਾਰਾਜ ਆਉਣ ਵਾਲੇ ਸਮੇਂ ਵਿੱਚ ਜਾਣਦੇ ਸਨ ਵੀ ਜੰਗ ਯੁੱਧ ਹੋਣਾ ਹੈ। ਜੇ ਮੇਲ ਬੁਲਾ ਲਿਆ, ਬਾਹਰੋਂ ਸਾਕ ਸੰਬੰਧੀ ਬੁਲਾ ਲਏ, ਜੰਗ ਯੁੱਧ ਵਿੱਚ ਉਹਨਾਂ ਨੂੰ ਖਿਆਈ ਹੋਊਗੀ, ਦੌੜ ਭੱਜ ਹੋਊਗੀ, ਜਿਸ ਕਰਕੇ ਆਪ ਜਾਣਦੇ ਸਨ। ਔਰ ਨਹੀਂ ਬੁਲਾਇਆ, ਜਿਹੜੇ ਇਹੋ ਜਿਹੇ ਲੋਕ ਹੈ, ਫਿਰ ਉਹ ਕਹਿੰਦੇ ਵੀ ਇਹ ਵੀ ਨਵੀਂ ਰੀਤੀ ਕਰਦੇ, ਦੇਖੋ ਮੇਲ ਹੀ ਮਿਲਾਉਂਦੇ ਨਹੀਂ ਹੈ, ਇਹ ਕਿਉਂ ਨਹੀਂ ਬੁਲਾਇਆ ਹੈ। ਜਿਸ ਤਰ੍ਹਾਂ ਇਹੋ ਜਿਹੇ ਲੋਕਾਂ ਨੇ ਗੁਰੂ ਹਰਗੋਬਿੰਦ ਸਿੰਘ ਸਾਹਿਬ ਵਿੱਚ ਹੋਰ ਨੁਕਸ਼ ਕੱਢੇ, ਉਹ ਵੀ ਕਵੀ ਜੀ ਅੱਜ ਦੇ ਪ੍ਰਸੰਗ ਵਿੱਚ ਸਾਰੀ ਵਾਰਤਾ ਖੋਲ੍ਹ ਕੇ ਕਹਿ ਰਿਹਾ ਹੈ। ਉਹ ਜਿਵੇਂ ਵੀ ਬੀਬੀ ਵੀਰੋ ਜੀ ਦੇ ਵਿਆਹ ਸੰਬੰਧੀ ਦਿਨ ਨਿਯਤ ਕੀਤਾ ਜਾਂਦਾ ਹੈ, ਤੇ ਇਸੇ ਤਰ੍ਹਾਂ ਦਿਨ ਨੇੜੇ ਆਉਣ ਤੋਂ ਮਠਿਆਈ ਦੇ ਕੜਾਹੇ ਚੜਾਏ ਜਾਂਦੇ, ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਉਹ ਜਿਵੇਂ ਪ੍ਰਸੰਗ ਆਉਂਦਾ ਸੁਣੀਏ ਜੀ।
ਦਿਨ ਪ੍ਰਤ ਦਾਨ ਵਿਸਾਲ ਦਿਜ,
ਗੁਰੂ ਹਰਗੋਬਿੰਦ ਸਾਹਿਬ ਜੀ ਹਮੇਸ਼ਾ ਦਿਨੋਂ ਦਿਨੇ ਜਿਹੜੇ ਗਰੀਬ ਸਿੱਖ ਹਨ, ਹੋਰ ਬ੍ਰਾਹਮਣ ਲੋਕ ਕੋਈ ਆ ਜਾਏ, ਉਹਨਾਂ ਨੂੰ ਬੜਾ ਭਾਰੀ ਦਾਨ ਦਿੰਦੇ ਹਨ।
ਹਰ ਦੀਨਨ ਕੋ ਦੇਤ,
ਆਪਣੇ ਗਰੀਬ ਸਿੱਖਾਂ ਨੂੰ ਦਿੰਦੇ ਹਨ, ਤੇ ਹੋਰ ਜਿਹੜਾ ਕੋਈ ਗਰੀਬ ਗੁਰਬ ਆ ਜਾਂਦਾ, ਕੋਈ ਬ੍ਰਾਹਮਣ ਆ ਜਾਂਦੇ, ਜਿਹੜੇ ਝੋੜੀ ਅੱਡਦੇ, ਸਭ ਨੂੰ ਖੁੱਲਾ ਦੁੱਲਾ ਦਾਨ ਦੇਈ ਜਾਂਦੇ ਹਨ।
ਦਾਰਿਦ ਰਹਿਓ ਨਾ ਪੁਰ ਵਿਖੈ,
ਇਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਤੇ ਹੋਰ ਇਰਦ ਗਿਰਦ ਦੇ ਨਗਰਾਂ ਪਿੰਡਾਂ ਵਿੱਚ ਦਰਿੱਦਰ ਨਹੀਂ ਰਿਹਾ, ਭਾਵ ਕੋਈ ਵੀ ਗਰੀਬ ਨਹੀਂ ਰਿਹਾ ਹੈ।
ਆਏ ਗੁਰੂ ਤੇ ਲੇਤ,
ਜਿਹੜਾ ਗਰੀਬ ਗੁਰਬਾ ਹੈ, ਜਿਹਦੇ ਘਰੋਂ ਧਨ ਦੀ ਥੁੜ ਹੋ ਗਈ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸੋਂ ਆ ਕੇ ਅੰਨ ਵੀ ਲੈ ਲੈਂਦਾ, ਮਾਇਆ ਵੀ ਲੈ ਲੈਂਦਾ ਹੈ।
ਚੌਪਈ ਅਦਭੁਤ ਚਰਤ ਗੁਰੂ ਦੇਖਰਾਵੈ,
ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਅਸ਼ਰਜ ਤੋਂ ਅਸ਼ਰਜ ਕੌਤਕ ਕਰਕੇ ਦਿਖਾਉਂਦੇ ਹਨ।
ਜਿਨ ਕੋ ਭੇਦ ਨਹੀਂ ਕੋ ਪਾਵੈ,
ਅਸ਼ਰਜ ਕੌਤਕਾਂ ਦਾ ਜਿਹੜੇ ਬੇਸਮਝ ਲੋਕ ਮੂਰਖ ਜੇ ਸਿੱਖ ਹੈ, ਉਹ ਭੇਦ ਨਹੀਂ ਪਾਉਂਦੇ ਹਨ।
ਵਹਿਰ ਕਿਰਿਆ ਪਿਖ ਨਿੰਦਾ ਕਰੈ,
ਜਿਹੜੀ ਕਿਰਿਆ ਹੈ, ਕਰਮ ਹੈ, ਕਰਤੱਵ ਹੈ, ਉਹਨੂੰ ਦੇਖ ਦੇਖ ਕੇ ਜਿਹੜੇ ਬੇਸਮਝ ਨਿੰਦਿਆ ਕਰਦੇ।
ਬੇਮਿਰ ਜਾਤ ਸਕਲ ਇਹ ਧਰੈ,
ਗੁਰੂ ਹਰਗੋਬਿੰਦ ਸਾਹਿਬ ਜੀ ਤਾਂ ਸਾਰੀ ਗੁਰੂ ਘਰ ਦੀ ਜਿਹੜੀ ਮਰਜ਼ਾਦਾ ਸੀ, ਉਹ ਤੋਂ ਬੇਮਰਜ਼ਾਦਾ ਜੀ ਕਰਦੇ।
ਜਿਮ ਸ੍ਰੀ ਕ੍ਰਿਸ਼ਨ ਚੰਦ ਕੋ ਦੇਖ,
ਕਹਿੰਦੇ ਜਿਵੇਂ ਦੁਆਪਰ ਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਹੋਏ, ਉਹਨਾਂ ਦੀ ਕਿਰਿਆ ਬਾਲੀ ਦੇਖ ਕੇ,
ਕਰਹਿ ਵਹਿਰ ਵਿਵਹਾਰ ਅਸੇਖ,
ਬਾਹਰਲੇ ਵਿਵਹਾਰ ਵਿਸ਼ੇਸ਼ ਕਰਕੇ ਕਰਦੇ ਸਨ।
ਇਸਤਰੀ ਜਿਤ ਆਦਿਕ ਸਭ ਕਹਿ,
ਜਿਹੜੇ ਕੋਈ ਬੇਸਮਝ ਲੋਕ ਹੈ, ਉਹ ਕਹਿੰਦੇ ਵੀ ਕ੍ਰਿਸ਼ਨ ਤਾਂ ਇਹ ਤਾਂ ਇਸਤਰੀ ਦਾ ਅਧੀਨ ਹੈ, ਉਹਨਾਂ ਦੇ ਰਹਿਣ ਵਾਲਾ, ਉਹਨਾਂ ਦਾ ਜਿੱਤਿਆ ਹੋਇਆ, ਕਾਬੂ ਕੀਤਾ ਹੋਇਆ ਹੈ।
ਪੂਰਨ ਪੁਰਖ ਨਹੀਂ ਚਿਤ ਲਹਿ,
ਆਵੀਏ ਪੂਰਨ ਪੁਰਖ ਹੈ ਭਗਵਾਨ ਵਿਸ਼ਨੂੰ ਹਾਨਿਓ ਨਿਯੋਚਿਤ ਵੀ ਜਾਣਦੇ ਸਨ
ਜੇ ਸਮਰੱਥ ਪ੍ਰਭੂ ਅਵਤਾਰਾ
ਜਿਹੜੇ ਭਗਵਾਨ ਦੇ ਕਹਿੰਦੇ ਤਾਕਤਵਰ ਸਮਰੱਥ ਅਵਤਾਰ ਹੁੰਦੇ ਹਨ
ਚਾਹੇ ਸੁਕਾਰਾ ਜੇ ਸ਼ਕਤ ਉਦਾਰਾ
ਇਹਨਾਂ ਦੇ ਕੋਲ ਮਹਾਨ ਤਾਕਤ ਹੁੰਦੀ ਜੋ ਚਾਹੁਣ ਉਹ ਕਰ ਸਕਦੇ ਹਨ
ਗਨ ਦੋਖਨ ਤੇ ਲਿਪ ਹੈ ਨਾ ਕੈਸੇ
ਫਿਰ ਵੀ ਕਹਿੰਦੇ ਉਹਨਾਂ ਦੇ ਵਿੱਚ ਕੋਈ ਔਗਣ ਲੋਕ ਦੇਖਣ ਕਿਸ ਤਰ੍ਹਾਂ ਲਪਾਏ ਮਨ ਨਹੀਂ ਹੁੰਦੇ ਹਨ
ਕਮਲ ਦਲਨ ਪਰ ਜਲ ਕਨ ਜੈਸੇ
ਕਮਲ ਦੇ ਪੱਤਰਿਆਂ ਉੱਪਰ ਜਲਦਾ ਜਿਹੜਾ ਕਿਣਕਾ ਹੈ ਉਹ ਠਹਿਰਦਾ ਨਹੀਂ ਟਲ ਜਾਂਦਾ ਹੈ ਇਸ ਤਰ੍ਹਾਂ ਉਹਨਾਂ ਦੇ ਜਿਹੜੇ ਦੁੱਖ ਨਾ ਉਹ ਉਹਨਾਂ ਦੇ ਅੰਦਰ ਪ੍ਰਵੇਸ਼ ਨਹੀਂ ਕਰਦੇ ਅੰਦਰ ਲੰਘ ਲੰਬੀ ਰਹਿੰਦੇ ਪਾਸੇ ਰਹਿੰਦੇ ਹਨ
ਤਿੰਨ ਮਹਿ ਆਵ ਗੁਣ ਭੀ ਗੁਣ ਹੋਤ
ਤਾਰੀ ਪਰੇਸ਼ਾਨ ਅੰਦਰ ਜਿਹੜਾ ਕੋਈ ਲੋਕ ਔਗੁਣ ਵੇਖਦੇ ਉਹ ਗੁਣ ਹੀ ਹੁੰਦਾ ਹੈ
ਰੀਤ ਕੋ ਰੀਤ ਚਾਹੇ ਸੋ ਉਦੋਤ
ਭਾਵੇਂ ਉਹ ਰੀਤੀ ਕੋ ਪ੍ਰਗਟ ਕਰਨ ਭਾਵੇਂ ਕੁਰੀਤੀ ਜਿਹਨੂੰ ਲੋਕ ਕਹਿੰਦੇ ਉਹ ਪ੍ਰਗਟ ਕਰਨ
ਬਿਨ ਜਾਣ ਜਿਨ ਕੀ ਮਤ ਅਲਪ
ਇਸੇ ਤਰ੍ਹਾਂ ਬਿਨਾਂ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਜਾਣੇ ਤੋਂ ਜਿਨ੍ਹਾਂ ਗੁਰਸਿੱਖਾਂ ਦੀ ਮੂਰਖਾਂ ਦੀ ਤੁਛ ਬੁੱਧੀ ਥੋੜੀ ਅਕਲ ਹੈ
ਨਿੰਦਾ ਕਰੈ ਸੋ ਦੂਖਨ ਕਲਪ
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਦੂਸ਼ਣ ਔਗੁਣ ਕਲਪ ਕਲਪ ਕੇ ਨਿੰਦਿਆ ਕਰੀ ਜਾਂਦੇ ਹਨ
ਦੂਰ ਦੂਰ ਹੀ ਨਿੰਦਾ ਕਰੈ
ਗੱਲ ਹੈ ਵੀ ਇਹ ਜਿਹੜੇ ਨਿੰਦਕ ਲੋਕ ਦੂਰ ਦੂਰ ਰਹਿ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਨਿੰਦਿਆ ਭੰਡੀ ਕਰਦੇ
ਗੁਰ ਮਹਿ ਆਵ ਗੁਣ ਦੁਖਨ ਧਾਰੈ
ਗੁਰੂ ਮਹਾਰਾਜ ਦੇ ਵਿੱਚ ਔਗੁਣਾਂ ਰੂਪੀ ਜਿਹੜੇ ਦੋਸ਼ ਦੇ ਉਹ ਥੱਪਦੇ ਹਲਾਉਂਦੇ ਹਨ
ਨਿਕਟ ਹੋਏ ਤੂਸ਼ਣ ਕਰ ਰਹੇ
ਜਦੋਂ ਕਹਿੰਦੇ ਨੇੜੇ ਹੁੰਦੇ ਹਨ ਗੁਰੂ ਹਰਗੋਬਿੰਦ ਸਾਹਿਬ ਦੇ ਉਸ ਵੇਲੇ ਕਹਿੰਦੇ ਚੁੱਪ ਚਾਪ ਹੀ ਰਹਿੰਦੇ ਹਨ
ਤੇਜ ਪ੍ਰਚੰਡ ਗੁਰੂ ਕੋਲ ਹੈ
ਗੁਰੂ ਹਰਗੋਬਿੰਦ ਸਾਹਿਬ ਦਾ ਬੜਾ ਤਿੱਖਾ ਤੇਜ ਪ੍ਰਤਾਪ ਵੇਖਦੇ ਆ ਬੁੱਲ ਨਹੀਂ ਸਕਦੇ ਹਨ
ਇੱਕ ਦਿਨ ਗੁਰੂ ਮਹਿਲ ਮਹਿ ਗਏ
ਇੱਕ ਦਿਨ ਦੀ ਗੱਲ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖ਼ਤ ਸਾਹਿਬ ਤੋਂ ਦੀਵਾਨ ਦੀ ਸਮਾਪਤੀ ਕਰਕੇ ਉੱਠ ਕੇ ਗੁਰੂ ਕੇ ਮਹਿਲਾਂ ਵਿੱਚ ਚਲੇ ਗਏ
ਹੋਏ ਇਕਾਂਤ ਤਹਿ ਬੈਠਤ ਪਏ
ਘਰ ਦੇ ਵਿੱਚ ਇਕਾਂਤ ਹੋ ਕੇ ਇਕੱਲਿਆਂ ਹੋ ਕੇ ਬੈਠ ਗਏ ਹਨ
ਤਬਦ ਮੁਦਰੀ ਚੱਲ ਕਰ ਆਈ
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਮਹਿਲ ਹੈ ਦਮੋਦਰੀ ਜੀ ਉਹ ਚੱਲ ਕੇ ਆਏ ਹਨ
ਬੈਠ ਸਮੀਪ ਬਾਤ ਸਮਝ ਆਈ
ਹਾਂ ਗੁਰੂ ਪਤੀ ਦੇ ਹਜ਼ੂਰੀ ਵਿੱਚ ਬੈਠ ਕੇ ਆਪਣੀ ਪੁੱਤਰੀ ਦੇ ਸੰਬੰਧ ਵਿੱਚ ਜਿਹੜੀ ਗੱਲਬਾਤ ਸਮਝ ਆਈ ਬੁਝਾਈ
ਅਸ਼ਟ ਬਰਖ ਕੀ ਕੰਨਿਆ ਹੋਈ
ਆਪ ਜਾਣਦੇ ਹੋ ਸਾਡੀ ਜਿਹੜੀ ਸੁਪੁੱਤਰੀ ਬੀਬੀ ਵੀਰੋ ਇਸ ਸਮੇਂ 8 ਸਾਲਾਂ ਦੀ ਉਮਰ ਦੀ ਇਹ ਹੋ ਗਈ ਹੈ
ਉਚਿਤ ਵਿਆਹ ਕੇ ਜਾਨੋ ਹਸੋਈ
ਇਹ ਮਾਰਾ ਹੁਣ ਵਿਆਹੁਣ ਦੇ ਤਾਂ ਯੋਗ ਹੀ ਹੋ ਗਈ ਆਪ ਜਾਣ ਲੋ ਪਿਛਲੇ ਸਮਿਆਂ ਵਿੱਚ ਛੋਟੀ ਉਮਰ ਦੇ ਵਿੱਚ ਵਿਵਾਹ ਕਰ ਦਿੰਦੇ ਸਨ ਪਰ ਜਿਹੜਾ ਮੁਕਲਾਵਾ ਹੈ ਉਹ ਕਾਫੀ ਬਾਅਦ ਵਿੱਚ ਹੀ ਕਈ ਸਾਲਾਂ ਤੋਂ ਬਾਅਦ ਹੀ ਲਿਆਇਆ ਕਰਦੇ ਸਨ
ਕਰ ਕੇ ਫਿਕਰ ਵਿਆਹ ਇਸ ਦੀ ਜੈ
ਇਸ ਕਰਕੇ ਮਹਾਰਾਜ 8 ਸਾਲਾਂ ਦੀ ਹੋਈ ਹੈ ਹੁਣ ਆਪ ਫਿਕਰ ਜਾ ਕਰਕੇ ਇਹਦਾ ਵਿਆਹ ਕਰ ਦੇਈਏ
ਸਾਹ ਸੁਭ ਸੁਧ ਭਾਵਨ ਕੀ ਜੈ
ਕਿਸੇ ਸਿਆਣੇ ਨੂੰ ਘਰ ਦੇ ਵਿੱਚ ਬੁਲਾ ਕੇ ਇਹਦਾ ਦਿਨ ਜਾ ਜਾਂ ਵਿਆਹ ਦਾ ਦਿਨ ਵੀ ਮਹਾਰਾਜ ਸੁਧਾਰ ਲਈਏ ਵਿਚਾਰ ਲਈਏ ਜੀ
ਕਹਿਓ ਗੁਰੂ ਕਹਿ ਆਛੀ ਬਾਤ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਪਤਨੀ ਦਮੋਦਰੀ ਤੋਂ ਸੁਣ ਕੇ ਕਿਹਾ ਵੀ ਗੱਲ ਤਾਂ ਤੂੰ ਚੰਗੀ ਹੀ ਕਹੀ ਹੈ
ਕਰਹਿ ਕਾਮ ਇਮ ਉਠ ਕਰ ਪ੍ਰਾਤ
ਚੰਗਾ ਕਹਿੰਦੇ ਹੁਣ ਤਾਂ ਰਾਤ ਆ ਗਈ ਹੈ ਕੱਲ ਨੂੰ ਜਦੇ ਸਵੇਰੇ ਉੱਠਾਂਗੇ ਸਭ ਤੋਂ ਪਹਿਲਾਂ ਤੇਰੀ ਸਪੁੱਤਰੀ ਦੇ ਗੱਲ ਵਿਆਹ ਹੀ ਕਰਾਂਗੇ
ਸੁਪਤ ਭਏ ਸਭ ਰਾਤ ਬਿਤਾਈ
ਇਸ ਤਰ੍ਹਾਂ ਕਹਿ ਕੇ ਗੁਰਸਿੱਖਾਂ ਦੇ ਸਹਿਤ ਸਾਰੇ ਪਰਿਵਾਰ ਦੇ ਸਹਿਤ ਵਿਰਾਜ ਗਏ ਹੈ। ਬਤੀਤ ਕੀਤੀ ਹੈ ਰਾਤ,
ਜਾਗੇ ਪ੍ਰਭੂ ਸਮੈ ਨਿਜ ਪਾਈ।
ਗੁਰੂ ਹਰਗੋਬਿੰਦ ਸਾਹਿਬ ਜੀ ਆਪਣਾ ਜਾਗਣ ਦਾ ਸਮਾਂ ਪਾ ਕੇ ਜਾਗ ਪਏ, ਅੰਮ੍ਰਿਤ ਵੇਲੇ ਜਾਗ ਪਏ ਨੇ।
ਸੋਚ ਇਸ਼ਨਾਨ ਧਿਆਨ ਕੋਠਾਨਾ,
ਪਹਿਲਾਂ ਉੱਠ ਕੇ ਸੱਚਾ ਚਾਰ ਕੀਤਾ, ਬਾਹਰ ਮੈਦਾਨ ਗਏ ਹੈ, ਫਿਰ ਦਾਤਨ ਕੁਰਲਾ ਕਰਨਾ, ਇਸੇ ਤਰ੍ਹਾਂ ਬਾਹਰ ਜਾ ਕੇ ਹੱਥ ਮਾਂਜਣੇ ਮਿੱਟੀ ਨਾਲ ਇਹਨੂੰ ਸੱਚਾ ਚਾਰ, ਉਦੋਂ ਬਾਅਦ ਇਸ਼ਨਾਨ ਕਰ ਲਿਆ ਹੈ, ਫਿਰ ਧਿਆਨ ਲਾ ਲਿਆ ਹੈ।
ਦਿਨ ਕਰ ਉਦੈ ਉੱਠੇ ਭਗਵਾਨ,
ਜਦੋਂ ਸੂਰਜ ਚੜ ਆਇਆ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਸਮਾਧੀ ਤੋਂ ਉੱਠ ਖੜੋਤੇ ਹਨ।
ਬੈਠ ਦੀਵਾਨ ਲਗਾਇਓ ਸਾਰਾ,
ਇਸ ਤਰ੍ਹਾਂ ਕਾਤਕਾ ਸਾਹਿਬ ਵਾਲਾ ਜਗ੍ਹਾ ਬੈਠ ਕੇ ਆਪ ਜੀ ਨੇ ਸ੍ਰੇਸ਼ਟ ਸ੍ਰੇਸ਼ਟ ਦੀਵਾਨ ਲਗਾ ਲਿਆ ਹੈ।
ਦੈਵ ਗਿਜ ਕੋ ਨਿਕਟ ਹਕਾਰਾ,
ਸਿਆਣਾ ਜਿਹੜਾ ਕੋਈ ਹੈ ਜਿਨ੍ਹਾਂ ਨੂੰ ਵਿਚਾਰਨ ਵਾਲਾ, ਉਹਨੂੰ ਗੁਰੂ ਮਹਾਰਾਜ ਨੇ ਕੋਲ ਸਦ ਲਿਆ ਹੈ।
ਕੰਨਿਆ ਬੀਰੋ ਨਾਮ ਸੁਧਾਵਾ,
ਵੀ ਇਹ ਸਾਡੀ ਸੁਪਤਰੀ ਦਾ ਨਾਮ ਬੀਬੀ ਬੀਓ ਕਰਕੇ ਹੈ।
ਸਾਧੂ ਬਾਲਕ ਕੋ ਸਮਝਾਵਾ,
ਇਹ ਵੀ ਸਮਝਾਇਆ ਵੀ ਜਿਸ ਦੇ ਨਾਲ ਇਹਦੀ ਸ਼ਾਦੀ ਹੋਣੀ ਹੈ ਇਹਦੇ ਪਤੀ ਦਾ ਨਾਮ ਸਾਧੂ।
ਗ੍ਰਹਿ ਨਿਛਤਰ ਸੋਧੇ ਦਿਜ ਸਾਰੇ,
ਸਵੇਰੇ ਸਾਰੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ।
ਪੁੰਨ ਸਤਿਗੁਰ ਸੋ ਬਾਕ ਉਚਾਰੇ,
ਇਸ ਤਰ੍ਹਾਂ ਸਤਿਗੁਰੂ ਦੇ ਸਾਥ ਬਚਨ ਕਿਹਾ ਗਿਆ ਹੈ।
ਜੇ ਸਟ ਕੀ ਛੱਬੀਸਵੀ ਮਾਹੇ,
ਗੁਰੂ ਹਰਗੋਬਿੰਦ ਸਾਹਿਬ ਜੀ ਜੇਠ ਦੇ ਮਹੀਨੇ ਦੀ 26 ਤਰੀਕ,
ਭਲੋ ਲਗਨ ਪ੍ਰਾਪਤ ਭਾ,
ਮੇਰੇ ਵਿਚਾਰ ਵਿੱਚ ਤਾਂ ਇਉਂ ਆਉਂਦਾ ਵੀ 26 ਜੇਠ ਨੂੰ ਇਹ ਬੀਬੀ ਬੀਰੋ ਜੀ ਦੇ ਆਨੰਦ ਕਾਰਜ ਦੀ ਰਸਮ ਹੋ ਜਾਏ।
ਕਹਿ ਗੁਰ ਤਬ ਲਿਖਵਾਏ ਸਪਾਤੀ,
ਸਵੇਰੇ ਸਤਿਗੁਰੂ ਜੀ ਨੇ ਕਹਿ ਕੇ ਚਿੱਠੀ ਲਿਖਵਾਈ ਹੈ।
ਕੰਗੂ ਸੰਗ ਛਿੜਕ ਸੁਭ ਭਾਂਤੀ,
ਜਿਹੜਾ ਕੇਸਰ ਆ ਉੱਪਰ ਛਿੜਕ ਤੇ ਕੇਸਰ ਨਾਲ ਹੀ ਚਿੱਠੀ ਲਿਖਾਈ ਸੋਹਣੇ ਢੰਗ ਨਾਲ।
ਸਿੰਘਾ ਪ੍ਰੋਹਤ ਆਪਣ ਬੁਲਾਇਆ,
ਆਪਣੇ ਘਰ ਦਾ ਜਿਹੜਾ ਪ੍ਰੋਹਤ ਸੀ ਸਿੰਘਾ ਸੀ, ਜੋ ਇਹ ਬੜਾ ਭਾਰੀ ਸੂਰਬੀਰ ਬਹਾਦਰ ਵੀ ਹੈ ਸੀ, ਗੁਰੂ ਮਹਾਰਾਜ ਵਾਂਗ ਬੜਾ ਸੋਹਣੀ ਤਿੱਖੀ ਤਲਵਾਰ ਕੋਲ ਰੱਖਦਾ ਹੁੰਦਾ ਸੀ, ਜਿਹੜਾ ਬਹੁਮਨ ਖੀਰ ਖਾਣਾ ਹੈ ਨੀ ਸੀ ਇਹ। ਇਸ ਤਰ੍ਹਾਂ ਇਸ ਨੂੰ ਇਹ ਸੂਰਬੀਰ ਸਿੰਘ ਪ੍ਰੋਹਤ ਨੂੰ ਸੱਦ ਲਿਆ ਹੈ।
ਸਰਬ ਬਾਰਤਾ ਕਹਿ ਸਮਝਾਇਆ,
ਆਪਣੀ ਸੁਪੁੱਤਰੀ ਦੇ ਸੰਬੰਧ ਵਿੱਚ ਸਾਰੀ ਗੱਲਬਾਤ ਕਹਿ ਕੇ ਇਸ ਨੂੰ ਸਮਝਾ ਦਿੱਤੀ ਹੈ।
ਮੱਲੇ ਗ੍ਰਾਮ ਜਾਹ ਸੁਧ ਦੀਜੈ,
ਇਹ ਸਿੰਘ ਪ੍ਰੋਹਤ ਅਜਤੋ ਦੇ ਨੇੜੇ ਮੱਲਾ ਪਿੰਡ ਹੈ, ਉੱਥੇ ਜਾ ਕੇ ਤੂੰ ਵੀ ਸਾਡੀ ਸੁਪੁੱਤਰੀ ਦੇ ਵਿਵਾਹ ਦੀ ਖ਼ਬਰ ਸਾਰ ਦੇ ਦੇ।
ਜੇਠ ਮਾਸ ਸੁਤ ਵਿਆਹਨ ਕੀ ਜੈ,
ਵਿਆਹ ਕੇ ਧਰਮੇ ਨੂੰ ਕਹਿ ਦੇ ਵੀ ਆਪਣਾ ਜਿਹੜਾ ਸੁਪੁੱਤਰ ਤੇਰਾ ਸਾਧੂ ਹੈ, ਜੇਠ 26 ਵਾਲੇ ਦਿਨ ਇੱਥੇ ਆ ਕੇ ਆਪਣੇ ਪੁੱਤਰ ਨੂੰ ਵਿਵਾਹ ਕੇ ਲੈ ਜਾ।
ਸਿੰਘਾ ਗੁਰ ਕੀ ਆਇਸ ਪਾਏ,
ਇਸ ਤਰ੍ਹਾਂ ਜਿਹੜਾ ਸਿੰਘਾ ਬ੍ਰਹਮਣ ਹੈ, ਗੁਰੂ ਕੀ ਆਗਿਆ ਪਾ ਕੇ
ਚੱਲਿਓ ਚੱਲਿਓ ਤਹਾਂ ਹਰਖਤ ਉਤਲਾਏ,
ਰੱਬਾ ਦਾ ਦਿਨ ਜਾ ਲਿਖਾ ਕੇ ਤੇ ਸਭ ਕੁਛ ਲੈ ਕੇ ਉਸ ਤਰਫ ਨੂੰ ਪਮੱਲੇ ਪਿੰਡ ਵੱਲ ਨੂੰ ਤੇਜ਼ੀ ਨਾਲ ਚੱਲਿਆ ਹੈ।
ਚਾਰ ਦਿਵਸ ਸਮਹ ਪਹੁੰਚਿਓ ਜਾਈ,
ਅੰਮ੍ਰਿਤਸਰ ਤੋਂ ਹੁਣ ਜਿਹੜਾ ਜੱਤੇ ਦੇ ਕੋਲ ਮੱਲਾ ਪਿੰਡ ਕਾਫੀ ਦੂਰ ਹੈ, ਚਾਰ ਕੁ ਦਿਨਾਂ ਵਿੱਚ ਚੱਲਦਾ ਚੱਲਦਾ ਪੁੱਜਾ ਹੈ।
ਧਰਮੇ ਸਾਥ ਮਿਲਿਓ ਸੁਖ ਪਾਈ,
ਜਿਹੜਾ ਇਹ ਮੱਲਾ ਨਿਵਾਸੀ ਭਾਈ ਸਾਧੂ ਦਾ ਪਿਤਾ ਧਰਮਾ ਸੀ, ਉਹਦੇ ਸਾਥ ਜਾ ਮਿਲਿਆ ਹੈ।
ਅਤ ਆਨੰਦ ਤੇ ਸਸਾਧਨ ਬਿਠਾਵਾ,
ਉਸ ਧਰਮੇ ਨੇ ਬੜੇ ਆਨੰਦ ਖੁਸ਼ ਹੋ ਕੇ ਆਪਣੇ ਘਰ ਵਿੱਚ ਇਸ ਨੂੰ ਬਿਠਾ ਲਿਆ।
ਕੁਸ਼ਲ ਬੂਝ ਗੁਰ ਕੀ ਹਰ ਖਾਵਾ,
ਗੁਰੂ ਮਹਾਰਾਜ ਦੀ ਸੰਤ ਰਾਜੀ ਖੁਸ਼ੀ ਪੁੱਛ ਕੇ ਬਹੁਤ ਖੁਸ਼ ਹੋਇਆ ਹੈ।
ਸਿੰਘ ਦਈ ਹੱਥ ਤੇ ਪਾਤੀ,
ਉਸ ਵੇਲੇ ਜਿਹੜਾ ਇਹ ਸਿੰਘਾ ਪੁਰੋਹਿਤ ਆਏ ਨੇ ਆਪਣੇ ਹੱਥਾਂ ਵਿਚੋਂ ਚਿੱਠੀ ਲਿਖੀ ਹੋਈ ਇਹਦੇ ਹੱਥਾਂ ਵਿਚ ਦੇ ਦਿੱਤੀ ਹੈ।
ਲੇਕਰ ਅਤ ਆਨੰਦ ਭਰ ਛਾਤੀ,
ਇਸ ਤਰ੍ਹਾਂ ਭਾਈ ਧਰਮਾ ਜੀ ਨੇ ਲੈ ਕੇ ਆਪਣੇ ਹਿਰਦੇ ਵਿਚ ਖੁਸ਼ੀ ਭਰ ਲਈ ਹੈ, ਖੁਸ਼ੀ ਸਹਿਤ ਹੋਇਆ ਹੈ।
ਨਿਜ ਪਾਂਦੇ ਤੇ ਸਕਲ ਪੜਾਈ,
ਆਪਣਾ ਜਿਹੜਾ ਘਰ ਦਾ ਸਿਆਣਾ ਸੀ ਉਹਦੇ ਕੋਲ ਚਿੱਠੀ ਸਾਰੀ ਪੜਵਾਈ ਹੈ।
ਸੁਣਤ ਵਿਆਹ ਕੀ ਸੁਧ ਵਿਦਤਾਈ,
ਹਾਂ ਚਿੱਠੀ ਸੁਣ ਕੇ ਪਰਿਵਾਰ ਦੇ ਵਿਚ ਜਿਹੜੀ ਵਿਵਾਹ ਦੀ ਤਰੀਕ ਹੈ, ਵਿਵਾਹ ਦਾ ਦਿਨ ਹੈ, ਉਹ ਪ੍ਰਗਟ ਪ੍ਰਸਿੱਧ ਹੋਇਆ ਹੈ।
ਨੰਦ ਕੋਇਰ ਦਾਰਾ ਸੰਗ ਕਹਿਓ,
ਉਸ ਵੇਲੇ ਜਿਹੜੀ ਇਹਦੇ ਘਰਵਾਲੀ ਨੰਦ ਕੌਰ ਸੀ ਉਹਦੇ ਸਾਥ ਧਰਮੇ ਨੇ ਕਿਹਾ ਹੈ,
ਜੇਸਟ ਵਿਖੇ ਸਰਬ ਨਰ ਲਹਿਓ।
ਹਾਂ ਜਿਹੜੇ ਹੋਰ ਘਰ ਦੇ ਪਰਿਵਾਰ ਦੇ ਪੁਰਸ਼ ਸੀ, ਆਂਢ ਗੁਆਂਢ ਸੀ, ਸਭ ਨੇ ਜਾਣ ਲਿਆ ਵੀ 26 ਜੇਠ ਨੂੰ ਆਪਣੇ ਸਪੁੱਤਰ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੀ ਸਪੁੱਤਰੀ ਨਾਲ ਵਿਵਾਹ ਹੋਵੇਗਾ।
ਮੰਗਲ ਕਰਿਓ ਅਹੈ ਜਿਮ ਰੀਤ,
ਜਿਵੇਂ ਕਹਿੰਦੇ ਲੋਕਾਂ ਦੀ ਰੀਤੀ ਹੁੰਦੀ ਉਸ ਤਰ੍ਹਾਂ ਮੰਡਲਾਕਾਰ ਕੀਤਾ, ਖੁਸ਼ੀਆਂ ਮਨਾਈਆਂ ਹਨ।
ਮਿਲੀ ਸੁੰਦਰੀ ਗਾਵਤ ਗੀਤ,
ਇਸਤਰੀਆਂ ਮਾਈਆਂ ਬੀਬੀਆਂ ਮਿਲ ਗਈਆਂ ਹਨ ਤੇ ਖੁਸ਼ੀ ਦੇ ਗੀਤ ਗਾਉਣ ਲੱਗ ਪਈਆਂ ਹਨ।
ਦੋਏ ਕੋ ਦਿਨ ਮਹਿ ਸਿੰਘਾ ਤੋਰੇ ਹੋਏ,
ਜਿਹੜਾ ਸਿੰਘਾ ਪ੍ਰੋਹਰ ਚਿੱਠੀ ਲੈ ਕੇ ਆਇਆ ਸੀ ਦੋ ਕੁ ਦਿਨ ਰੱਖ ਕੇ ਧਰਮੇ ਨੇ ਫਿਰ ਇਸ ਨੂੰ ਆਪਣੇ ਘਰੋਂ ਤੋਰ ਦਿੱਤਾ ਹੈ।
ਦਾਨ ਮਾਨ ਦੇ ਅਦਕ ਨਿਹੋਰਿਓ,
ਹਾਂ ਕੋਈ ਮਾਇਆ ਦਾ ਦਾਨ ਦਿੱਤਾ, ਸਤਿਕਾਰ ਦਿੱਤਾ, ਬੜਾ ਇਹਨੂੰ ਮਨਾਇਆ ਪੂਜਿਆ ਹੈ।
ਪੰਜ ਦਿਵਸ ਮੈਂ ਪਹੁੰਚਿਓ ਜਾਈ,
ਹਾਂ ਚੌਂਕ ਦਿਨਾਂ ਵਿਚ ਆਇਆ ਸੀ, ਕਹਿੰਦੇ ਹੁਣ ਪੰਜਾਂ ਕੁ ਦਿਨਾਂ ਵਿਚ ਜਾ ਪੁੱਜਿਆ, ਕਿਉਂਕਿ ਕੁਝ ਨਾ ਕੁਝ ਚੁਕਾਇਆ ਵੀ ਹੋਊਗਾ, ਉਹਨੂੰ ਬੋਝ ਦੇ ਦਿੱਤੀ, ਪੰਡ ਚੁਕਾਤ ਹੀ ਹੋਣੀ ਹੈ।
ਸਤਿਗੁਰ ਸੋ ਸੁਧ ਸਕਲ ਸੁਨਾਈ,
ਉਸਨੇ ਆ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਥ ਸਾਰੀ ਗੱਲਬਾਤ ਸੁਣਾ ਦਿੱਤੀ ਕਿ ਮਹਾਰਾਜ ਚਿੱਠੀ ਦੇ ਆਇਆ ਹਾਂ, ਇਸ ਤਰ੍ਹਾਂ ਸਾਰਾ ਕੁਝ ਜਵਾਨੀ ਵੀ ਦੱਸ ਆਇਆ ਹਾਂ।
ਸਭਨ ਮਸੰਦ ਸੰਗ ਫੁਰਮਾਇਓ,
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰੇ ਜਿਹੜੇ ਗੁਰੂ ਘਰ ਦੇ ਮਸੰਦ ਉਹਨਾਂ ਦੇ ਸਾਥ ਇਉਂ ਕਿਹਾ ਹੈ,
ਜਾਨੋ ਸਮੈ ਵਿਆਹ ਨੀਰਾਇਓ,
ਜਾਣ ਲੋ ਗੁਰੂ ਘਰ ਦੇ ਮਸੰਦੋ ਸਾਡੀ ਸੁਪੁੱਤਰੀ ਬੀਬੀ ਬੀਰੋ ਜੀ ਦਾ ਜਿਹੜਾ ਵਿਆਹ ਦਾ ਦਿਨ ਉਹ ਨੇੜੇ ਆ ਗਿਆ, 26 ਜੇਠ ਨੂੰ ਹੋਣਾ ਹੈ।
ਕਰੋ ਸਮਗਰੀ ਸੰਚਨ ਸਾਰੇ,
ਇਸ ਕਰਕੇ ਜਿੰਨੇ ਤੁਸੀਂ ਸਿਆਣੇ ਮਸੰਦੋ ਰਲ ਮਿਲ ਕੇ ਵਿਆਹ ਦੀ ਸਮਗਰੀ ਜੀ ਇਕੱਠਿਆਂ ਕਰ ਲੋ।
ਸੁਣ ਸੁਣ ਧਨ ਤੇ ਵਹਿਰ ਪਧਾਰੇ,
ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸੁਣ ਕੇ ਧਨ ਲੈ ਕੇ ਬਾਹਰਲੇ ਨਗਰਾਂ ਨੂੰ ਗਏ ਹਨ।
ਸੰਚਨ ਕਰਿਓ ਕ੍ਰਿਤ ਬਹੁ ਲਿਆਏ,
ਹਾਂ ਬਹੁਤਾ ਕਹਿੰਦੇ ਘਿਓ ਲਾ ਕੇ ਇਕੱਠਾ ਕਰ ਲਿਆ ਹੈ।
ਲਾਦ ਫਾਣਤੀ ਉਸ਼ਟ ਪਠਾਏ,
ਇਸੇ ਤਰ੍ਹਾਂ ਖੰਡ ਲੱਦ ਕੇ ਲਿਆਉਣ ਲਈ ਜਿਹੜੇ ਉੱਠ ਹੈ ਉਹ ਭੇਜ ਦਿੱਤੇ ਹਨ।
ਸੁੰਦਰ ਅੰਨ ਹੋਤ ਜਿਸ ਭੂਮ,
ਜਿਸ ਧਰਤੀ ਵਿਚ ਚੰਗਾ ਅਨਾਜ ਅੰਨ ਹੁੰਦਾ ਹੈ ਸੀ।
ਸੂਖਮ ਚਾਵਰ ਅਰ ਗੋ ਤੂਮ,
ਬਰੀਕ ਕਿਸਮ ਦੇ ਚੌਰ ਤੇ ਸੋਹਣੀ ਚੰਗੀ ਕਿਸਮ ਦੀ ਕਣਕ।
ਗਨ ਮੇਵੇ ਕਾਵਰ ਭਰ ਆਈ,
ਬਹੁਤ ਜਿਹੜੇ ਕੁਝ ਸੁੱਕੇ ਮੇਵੇ ਉਹਨਾਂ ਦੀਆਂ ਬਹਿੰਗੀਆਂ ਭਰ ਭਰ ਕੇ ਆ ਗਈਆਂ ਹਨ।
ਬਸਨ ਮੁੱਲ ਬਹੁ ਕੇ ਸਮਦਾਈ,
ਬਹੁਤੇ ਮੁੱਲ ਦੇ ਬਹੁਤੇ ਜਿਹੜੇ ਬਸਤਰ ਉਹ ਖਰੀਦ ਕੇ ਲੈ ਆਂਦੇ ਹਨ।
ਇਤਿਆਦਿਕ ਚਾਹੀਏ ਸੋ ਲਿਆਏ,
ਇਸ ਤੋਂ ਆ ਲੈ ਕੇ ਜੋ ਚਾਹੀਦਾ ਸੀ ਉਹ ਸਾਰੇ ਸਿੱਖ ਲੈ ਆਏ ਹਨ।
ਸੰਚ ਸਮੱਗਰੀ ਤਿਆਰ ਕਰਾਏ,
ਇਸ ਰਾਜ ਨੇ ਸਮੱਗਰੀ ਇਕੱਠਿਆਂ ਕਰਕੇ ਤਿਆਰ ਕਰ ਕਰੀ ਜਾਂਦੇ ਹਨ।
ਸ੍ਰੀ ਹਰਗੋਬਿੰਦ ਸਹਿਜ ਸੁਭਾਏ,
ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੁਤੇ ਸੁਭਾਹੀ,
ਪੈਂਦੇ ਪਾਰ ਰੁਖ ਵੱਧ ਅਧਕਾਏ,
ਜਿਹੜਾ ਪੈਂਦੇ ਖਾਂ ਇਹਦੇ ਵੱਲ ਆਪਣਾ ਮਨ ਦਾ ਖਿਆਲ ਜਿਆਦਾ ਰੱਖਦੇ ਹਨ, ਜਿਆਦਾ ਧਿਆਨ ਇਹ ਪੈਂਦੇ ਖਾਂ ਵਾਲੀ ਕਰ ਰਹੇ।
ਰੀਜਹ ਕਦ ਵਿਸਾਲ ਆਵੇ ਲੋਕੈ,
ਪੈਂਦੇ ਖਾਂ ਦਾ ਸਰੀਰ ਦਾ ਕੱਦ ਘੱਠ ਬਹੁਤ ਜਾ ਤਕੜਾ ਦੇਖ ਕੇ ਆਪ ਜੀ ਖੁਸ਼ ਹੁੰਦੇ ਹਨ।
ਬਲ ਤੇ ਮਹਿਖਨ ਕੋ ਗਹਿ ਰੋਕੈ,
ਐਸਾ ਬਲੀ ਆਪਣੇ ਬਲ ਦੇ ਨਾਲ ਕਹਿੰਦੇ ਦੋਜੇ ਝੋਟੇ ਉਹਨਾਂ ਨੂੰ ਫੜਕੇ ਰੋਕ ਲੈਂਦਾ ਹੈ, ਭਿੜ ਨਹੀਂ ਦਿੰਦਾ ਹੈ।
ਸ੍ਰੀ ਫਲ ਧਾਰ ਕੇ ਡੰਡ ਦਬਾਵੈ,
ਇਸ ਤਰ੍ਹਾਂ ਜਿਹੜਾ ਨਾਲੀਏ ਰਹਿ ਕਹਿੰਦੇ ਫੜਕੇ ਡੋਲੇ ਵਿਚ ਹੇਠਾਂ ਲੈ ਕੇ ਫਿਰ ਉਹਨਾਂ ਨੂੰ ਦਬਾ ਦਿੰਦਾ ਹੈ।
ਹੋਰ ਦੇਵਤ ਨਹਿ ਬਿਲਮ ਲਗਾਵੈ,
ਉਹ ਵੀ ਭੰਨ ਭੁੰਨ ਦਿੰਦਾ ਹੈ, ਦੇਰੀ ਨੀ ਲਗਾਉਂਦਾ ਹੈ।
ਫਿਰਤ ਮੁੰਗਰੀ ਫੇਰਤ ਜਹਾ,
ਜਿੱਥੇ ਕਹਿੰਦੇ ਮੁੰਗਲੀਆਂ ਜਾ ਫਿਰਦਾ ਘੁਮਾਉਂਦਾ ਏ ਫਿਰਦਾ ਹੈ।
ਧਸਕਤ ਧਾਰਾ ਗਰਤ ਹੋਵੇ ਤਾਹਾ,
ਉੱਥੇ ਧਰਤੀ ਹੇਠਾਂ ਨੂੰ ਧਸ ਜਾਂਦੀ ਹੈ ਤੇ ਉੱਥੇ ਬੜਾ ਭਾਰੀ ਵੱਡਾ ਟੋਆ ਜਾ ਹੋ ਜਾਂਦਾ ਹੈ।
ਦੋਏ ਘਟੀ ਦਿਨ ਜਬ ਰਹਿ ਜਾਵੇ,
ਜਦੋਂ ਦੋ ਘੜੀਆਂ ਜਿਹੜਾ ਹੈ ਦਿਨ 48 ਕੁ ਮਿੰਟ ਦਿਨ ਰਹਿ ਜਾਂਦਾ ਹੈ।
ਆਪਣੋ ਬਾਲ ਤੇ ਸੰਗ ਲਗਾਵੇ,
ਸਵੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਪੈਂਦੇ ਖਾਂ ਦੇ ਨਾਲ ਆਪਣਾ ਬਲ ਜਾ ਲਗਾਉਂਦੇ।
ਕਰਹਿ ਅਨੇਕ ਰੀਤ ਕੇ ਦਾਏ,
ਇਧਰ ਜਿਹੜਾ ਪੈਂਦੇ ਖਾਂ ਗੁਰੂ ਮਹਾਰਾਜ ਨੂੰ ਦਿਨੋਂ ਵਾਸਤੇ ਅਨੇਕਾਂ ਤਰ੍ਹਾਂ ਦੇ ਦਾ ਕਾਜੇ ਕਰਦਾ ਹੈ।
ਗਹਿ ਗੁਰੂ ਕਰ ਲੇਤ ਦਬਾਏ,
ਗੁਰੂ ਹਰਗੋਬਿੰਦ ਸਾਹਿਬ ਜੀ ਹੱਥ ਜਾ ਫੜ ਕੇ ਨਾ ਤੇ ਇਹਨੂੰ ਦਬਾ ਲੈਂਦੇ ਆ, ਨੀਵਾਂ ਕਰ ਦਿੰਦੇ, ਇੱਕ ਦਾ ਘਾ ਨੀ ਚੱਲਣ ਦਿੰਦੇ।
ਹੋਏ ਬੇਬਸ ਬਾਲ ਚੱਲ ਹੈ ਨਾ ਥੋਰਾ,
ਬੇਬਸਾ ਜਾ ਹੋ ਜਾਂਦਾ ਹੈ, ਸਤਿਗੁਰੂ ਦਬਾਉਣ ਕਰਕੇ ਇਹਦਾ ਥੋੜਾ ਮਾਤਰ ਵੀ ਕੋਈ ਬਲ ਨੀ ਚੱਲਦਾ ਹੈ।
ਤੋ ਕਹਿ ਬਲ ਘਾਟ ਨ ਮੋਰਾ,
ਵੀ ਬੇਬਸ ਜਾ ਹੋਇਆ ਦਬਾਇਆ ਹੋਇਆ ਵੀ ਕਹਿੰਦਾ ਹੈ ਸਤਿਗੁਰੂ ਮੇਰਾ ਜਿਹੜਾ ਬਲ ਹੈ ਕੋਈ ਘੱਟ ਨਹੀਂ ਥੋੜਾ ਨਹੀਂ ਹੈ।
ਅਜਮਤ ਕੋ ਬਲ ਆਪ ਲਗਾਵੋ,
ਆਪ ਜੀ ਜਿਹੜੀ ਆਪਣੀ ਤਾਕਤ ਹੈ ਨਾ ਸ਼ਕਤੀ ਹੈ ਕਰਾਮਾਤ ਉਹਦਾ ਬਲ ਲਗਾਉਣੇ ਹੋ।
ਮੋਹ ਕਹ ਬਸ ਕਰ ਅੰਗ ਦਬਾਵੋ,
ਆਪਣੇ ਬਸ ਕਰਕੇ ਮੇਰੇ ਅੰਗਾਂ ਨੂੰ ਦਬਾ ਦਿੰਦੇ ਹੋ।
ਮੁਝ ਮਾਨਿੰਦ ਬਲੀ ਭਾਵ ਮਾਹੀ,
ਮਾਰਾ ਮੈਂ ਸੱਚ ਕਹਿਣਾ ਇਸ ਸੰਸਾਰ ਦੇ ਵਿਚ ਮੇਰੇ ਵਰਗਾ ਬਲੀ
ਆਨ ਥਾਨ ਕਿਤ ਦਿਖੀਅਤ ਨਾਹੀ,
ਜਿੱਥੇ ਮਰਜ਼ੀ ਕਿਤੇ ਦੇਖ ਲਿਆ ਜਾਏ ਕਿਤੇ ਹੋਰ ਥਾਂ ਤੇ ਮੇਰੇ ਵਰਗਾ ਬਲੀ ਨੀ ਦਿਸੇਗਾ।
ਗਹੋ ਮਤੰਗ ਸੰਡ ਕਰ ਬਲ ਕੋ,
ਜੇ ਮਾਰਾ ਮੈਂ ਆਪਣੇ ਹੱਥ ਦਾ ਬਲ ਕਰਕੇ ਹਾਥੀ ਦੇ ਸੰਡ ਨੂੰ ਫੜ ਲਵਾਂ।
ਐਂਚਨ ਕਰਾਂ ਤਜੋ ਨਹਿ ਥਲ ਕੋ,
ਕਹਿੰਦੇ ਉਹ ਹਾਥੀ ਜਿੰਨਾ ਮਰਜ਼ੀ ਆਪਣਾ ਸੁੰਡ ਜਾ ਖਿੱਚੀ ਜਾਏ ਤੇ ਮੈਂ ਆਪਣਾ ਥਾਂ ਨੀ ਛੱਡਾਂਗਾ, ਉਹਨੂੰ ਉੱਥੇ ਹੀ ਖੜਾ ਰੱਖਾਂਗਾ, ਹਿੱਲਣ ਨੀ ਦਿਆਂਗਾ।
ਉਸਟਰ ਬਪਰੇ ਅਗਾਰੀ,
ਜਿਹੜੇ ਵਿਚਾਰੇ ਉੱਠ ਉੱਠ ਜੇ ਤਾਂ ਮੇਰੇ ਵਿਚਾਰੇ ਅੱਗੇ ਵਿਚਾਰੇ ਕੀ ਹਨ।
ਗੇਰੋਂ ਭੂ ਪਾਰ ਹੋਏ ਨਾ ਸੰਭਾਰੀ,
ਉੱਠਾਂ ਨੂੰ ਗਰਦਨ ਤੋਂ ਫੜ ਕੇ ਮੈਂ ਕਹਿੰਦੇ ਪਟਕਾ ਕੇ ਧਰਤੀ ਤੇ ਮਾਰਾਂ, ਇਹਨਾਂ ਉੱਠਾਂ ਨੂੰ ਸੰਭਾਲੀ ਨੇ ਬੇਹੋਸ਼ ਹੀ ਹੋ ਜਾਣਗੇ।
ਖਾਹੇ ਮਲੀ ਦਾ ਬਲੀ ਤੁਰੰਗ,
ਇਸੇ ਤਰ੍ਹਾਂ ਮਾਰਾ ਖਾ ਕੇ ਨਿਹਾਰੀਆਂ ਜਿਹੜੇ ਕੋਈ ਬਲੀ ਘੋੜੇ ਹੋਏ ਹੋਏ।
ਖੋਵੇ ਬਾਰ ਦੀਰਗ ਸਰ ਬੰਗ,
ਘੋੜਿਆਂ ਦਾ ਨਿਹਾਰੀਆਂ ਖਾ ਖਾ ਕੇ ਸਭ ਤਰ੍ਹਾਂ ਕਰਕੇ ਬਲਾ ਭਾਰੀ ਬਲ ਹੋਵੇ ਤਕੜੇ ਹੋਣ।
ਏਕ ਹਾਥ ਤੇ ਰੋਕੋ ਵਾਹੀ,
ਉਸ ਘੋੜੇ ਨੂੰ ਮਾਰਾ ਭਜੇ ਜਾਂਦਿਆਂ ਨੂੰ ਮੈਂ ਆਪਣੇ ਹੱਥ ਨਾਲ ਹੀ ਰੋਕ ਸਕਦਾ ਹਾਂ।
ਚਰਨ ਉਠਾਵਨ ਦੇਵ ਨਤਾਹੀ,
ਜਦੋਂ ਮੈਂ ਉਹਨੂੰ ਫੜ ਲਵਾਂਗਾ ਅਗਲਾ ਪੈਰ ਉਹਨੂੰ ਚੁੱਕ ਕਣੀ ਦੇਵਾਂਗਾ।
ਲਾਗਤ ਰੰਗ ਬਾਪਰੇ ਇਹ ਕਹਾ,
ਜਿਹੜੇ ਨਿੱਕੇ ਨਿੱਕੇ ਘੋੜੇ ਜਿਵੇਂ ਟੱਟੂ ਜੀ ਇਹ ਵਿਚਾਰੇ ਕੀ ਹਨ।
ਭਗਤ ਭਾਗਤ ਕੋ ਗਹਿ ਰਾਖ ਬਤਾਹਾ,
ਟੱਟੂ ਜੇ ਭੱਜੇ ਜਾਂਦੇ ਹੁਣ ਇਹਨਾਂ ਨੂੰ ਕਹਿੰਦੇ ਮੈਂ ਫੜ ਕੇ ਉੱਥੇ ਹੀ ਖੜੇ ਰੱਖ ਲਾਂਗਾ, ਇੱਕ ਪੰਗ ਕਦਮ ਵੀ ਅੱਗੇ ਨੀ ਚੁੱਕਣ ਦੇਵਾ।
ਸੁਨ ਸਤਿਗੁਰੂ ਸਰਾਹਨ ਕਰੇ,
ਗੁਰੂ ਹਰਗੋਬਿੰਦ ਸਾਹਿਬ ਜੀ ਸੁਣ ਸੁਣ ਕੇ ਇਹਦੇ ਬਲ ਦੀ ਸਲੋਤਾ ਕਰਦੇ।
ਬਲ ਤੇ ਬਲੀ ਕਿਉ ਨਾ ਇਮ ਧਾਰੇ,
ਪੈਂਦੇ ਖਾਂ ਤੂੰ ਬਲ ਕਰਕੇ ਬਲੀ ਹੈ, ਇਸ ਤਰ੍ਹਾਂ ਕਿਉ ਨਾ ਕਰੇ ਵੀ ਘੋੜਿਆਂ ਨੂੰ ਕਿਉ ਫੜ ਕੇ ਹੈ, ਯਾਰੇ ਉੱਠਾਂ ਨੂੰ ਕਿਉਂ ਨਾ ਪਟਕਾ ਕੇ ਮਾਰੇ ਤੂੰ ਬਲੀ।
ਜਥਾ ਸਰੀਰ ਡੀਲ ਵੱਡ ਤੋਰਾ,
ਪੈਂਦੇ ਖਾਂ ਜਿਸ ਤਰ੍ਹਾਂ ਦਾ ਸਿਰ ਤੇਰਾ ਸਰੀਰ ਹੈ, ਉਹੇ ਜਾ ਤੇਰਾ ਕੱਦ ਕਾਠ ਵੀ ਬੜਾ ਤਗੜਾ ਸਰੀਰ ਦਾ।
ਤਿਮ ਹੀ ਬਲ ਵਿਸਾਲ ਨਹਿ ਥੋਰਾ,
ਉਸੇ ਤਰ੍ਹਾਂ ਕੱਦ ਕਾਠ ਵਾਂਗ ਤੇਰੇ ਸਰੀਰ ਜਿਹੜਾ ਬਲ ਹੈ ਉਹ ਵੀ ਥੋੜਾ ਨੀ, ਸਰੀਰ ਵਿਚ ਬਲ ਵੀ ਬਹੁਤ ਹੈ ਕੱਟ ਕਾਠ ਵੀ ਬਹੁਤ ਹੈ।
ਜਿਮ ਬਲ ਬਾਡ ਤਿਮ ਬਰਕਸ ਕਰੀ,
ਜਿਵੇਂ ਸਰੀਰ ਵਿਚ ਤੇਰੇ ਬਲ ਹੈ ਉਵੇਂ ਤੁਵੇਂ ਤੂੰ ਵੀ ਬਖਸ਼ਿਸ਼ ਵੀ ਬੜੀ ਕੀਤੀ, ਕਸਰਤ ਵੀ ਕੀਤੀ।
ਅਚ ਖੁਰਾਕ ਬਰਕਸ ਸਮ ਸਰੀ,
ਕਿਉਂਕਿ ਤੂੰ ਬੜੀਆਂ ਖੁਰਾਕਾਂ ਖਾਧੀਆਂ ਤੇ ਇਸ ਤਰ੍ਹਾਂ ਫਿਰ ਨਾਲ ਕਹਿੰਦੇ ਕਸਰਤ ਕੀਤੀ ਇੱਕ ਉਸ ਬਰਾਬਰ ਹੀ।
ਜਥਾ ਯੋਗ ਤੇ ਭੇ ਕਾਰਨ ਕਾਜ,
ਇਸ ਤਰ੍ਹਾਂ ਕਹਿੰਦੇ ਯੋਗਤਾ ਬਣਦੀ ਸੀ ਉਵੇਂ ਕਾਰਨ ਹੋ ਗਏ ਹੈ ਤੇ ਅੱਗੇ ਕਾਰਜ ਹੋ ਗਿਆ ਹੈ, ਭਾਵ ਜਿਵੇਂ ਤੂੰ ਖਾਂਦਾ ਪੀਂਦਾ ਸੀ ਉਵੇਂ ਨਾਲ ਵਰਜਿਸ ਕਰਦਾ ਸੀ, ਜੇ ਤੂੰ ਖਾਈ ਜਾਂਦਾ ਵਰਜਿਸ ਨਾ ਕਰਦਾ ਤੇ ਫਿਰ ਨੀ ਕੋਈ ਹੋਣਾ ਸੀ, ਵੀ ਜਿਹੜਾ ਤੂੰ ਛਕਦਾ ਸੀ ਨਾਲ ਕਰ ਵਰਜਿਸ ਕਰਦਾ ਸੀ ਇਹ ਕਾਰਜ ਹੋ ਗਏ ਕਾਰਨ ਹੋ ਗਏ, ਤੂੰ ਅੱਗੇ ਜਿਹੜਾ ਵੱਲ ਵਧਣਾ ਹੈ ਇਹ ਕਾਰਜ ਫਿਰ ਹੋਣਾ ਹੀ ਸੀ। ਇਸ ਤਰ੍ਹਾਂ ਖਾਣ ਪੀਣ ਕੇ ਕਸਰਤ ਕਰਨ ਤੋਂ ਵਰ ਰੂਪ ਕਾਰਜ ਹੋ ਗਿਆ ਹੈ।
ਤੁਝ ਸਮ ਬਲੀਨ ਆਪਰ ਸਮਾਜ,
ਪੈਂਦੇ ਖਾਂ ਤੂੰ ਸੱਚ ਕਹਿਣਾ ਇਸ ਸੰਸਾਰ ਦੇ ਇਕੱਠ ਵਿਚ ਤੇਰੇ ਵਰਗਾ ਕੋਈ ਬਲੀ ਹੈ ਨਹੀਂ ਦਿਸਦਾ।
ਸੁਣ ਪੈਂਦੇ ਖਾਂ ਬਾਹਰ ਉਚਾਰੈ,
ਹਰਗੋਬਿੰਦ ਸਾਹਿਬ ਜੀ ਤੋਂ ਆਪਣੀ ਸਿਰ ਸੁਣ ਕੇ ਪੈਂਦੇ ਖਾਂ ਫਿਰ ਆਪਣੇ ਮੁਖ ਤੋਂ ਕਹਿੰਦਾ ਸਤਿਗੁਰੂ ਜੀ ਨੂੰ,
ਹਿਤ ਆਪ ਮੋਹ ਪ੍ਰਿਤ ਪ੍ਰਤ ਪਾਰੇ,
ਗੁਰੂ ਹਰਗੋਬਿੰਦ ਸਾਹਿਬ ਜੀ ਬੜਾ ਪ੍ਰੇਮ ਪਿਆਰ ਕਰਕੇ ਮੈਨੂੰ ਤੁਸੀਂ ਭਾਲਦੇ ਪੋਲਸਦੇ ਹੋ,
ਪਰ ਹੈ ਜੰਗ ਤਬ ਦੇਖੋ ਹਾਥ,
ਕਦੇ ਮਾਰਾ ਬੈਰੀਆਂ ਨਾਲ ਜੰਗ ਪੈ ਗਿਆ ਜੰਗ ਸ਼ੁਰੂ ਹੋ ਗਿਆ ਫਿਰ ਤੁਸੀਂ ਮੇਰੇ ਹੱਥ ਦੇਖਿਓ ਕਿਤੇ,
ਕਹਾ ਕਰਾਂ ਪ੍ਰਕਰਮ ਵੱਡ ਸਾਥ,
ਆਪਣੇ ਬੜੇ ਭਾਰੀ ਬਲ ਦੇ ਨਾਲ ਦੇਖੋ ਕੀ ਕਰਦਾ ਹਾਂ ਕਿਵੇਂ ਬੈਰੀਆਂ ਨੂੰ ਦਬਲਦਾ।
ਰਿਪ ਲਸ਼ਕਰ ਸਲਤਾ ਪਤ ਪਾਰੋ,
ਜਿਹੜਾ ਬੈਰੀਆਂ ਦਾ ਦਲ ਹੈ ਜਿਵੇਂ ਭਾਰੀ ਸਮੁੰਦਰ ਹੁੰਦਾ ਹੈ, ਕਹਿੰਦੇ ਬਹੁਤਾ ਆ ਜੇ ਸਮੁੰਦਰ ਵਾਂਗੂ ਝੜਕੇ,
ਗਿਰ ਮੰਦਰ ਸਮ ਬਾਰੋ ਮਜਾਰੋ,
ਜਿਵੇਂ ਮਾਰਾ ਮਜਰਾਚਲ ਪਹਾੜ ਹੁੰਦਾ ਹੈ ਉਹਦੇ ਵਰਗੂ, ਪੈਂਦੇ ਖਾਂ ਮੈਂ ਸਮੁੰਦਰ ਦਲ ਵਿਚ ਵੜ ਜਾਵਾਂਗਾ।
ਬਾਹੋ ਸਿੰਘ ਤੇ ਮੱਥ ਕਰ ਡਾਰਾ,
ਜਿਹੜੀਆਂ ਮੇਰੀਆਂ ਬਜਬੂਹਾਂ ਬਾਹਾਂ ਹਾਂ ਇਹ ਕਹਿੰਦੇ ਸਿੰਘਾਂ ਵਰਗੀਆਂ, ਇਹਨਾਂ ਨਾਲ ਮੈਂ ਰੜਕੇ ਸਿਰ ਦਿਆਂਗਾ।
ਰੁੰਡ ਮੁੰਡ ਰਣ ਖੇਤ ਬਿਥਾਰਾ,
ਬਾਹਾਂ ਰੂਪੀ ਸਿੰਘਾਂ ਨਾਲ ਚੋਟੀ ਨਾਲ ਮੈਂ ਮੱਥ ਕੇ ਮਲ ਕੇ ਸਿਰ ਦਿਆਂ, ਸਿਰ ਤੇ ਤੜ ਮੈਂ ਜੰਗ ਦੇ ਵਿਚ ਖਲਾਲ ਦਿਆਂ।
ਸੁਣ ਗੁਰ ਕਹਿ ਆਏ ਆਸਕਾਲ,
ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਵੀ ਠੀਕ ਹੈ ਐਸਾ ਜੰਗ ਯੁੱਧ ਦਾ ਸਮਾਂ ਵੀ ਕਿਸੇ ਸਮੇਂ ਆ ਹੀ ਜਾਏਗਾ।
ਜਿਮ ਚਾਹਤ ਚਿਤ ਕਰਿਓ ਵਿਸਾਲ,
ਚਿਤ ਵੀ ਤੂੰ ਬਹੁਤਾ ਕਰਿਆ ਚਾਹੁੰਦਾ ਹੱਥ ਵਿਖਾਇਆ ਚਾਹੁੰਦਾ ਉਹ ਆਈ ਜਾਏਗਾ ਸਮਾਂ।
ਬਹੁਤ ਬਾਰਤਾ ਪੈਂਦੇ ਸਾਥ,
ਇਸ ਤਰ੍ਹਾਂ ਜਿਹੜੀਆਂ ਗੱਲਾਂ ਬਾਤਾਂ ਜ਼ਿਆਦਾਤਰ ਪੈਂਦੇ ਸਾਥ ਹੀ ਕਰਦੇ
ਸਾਗਰੇ ਦਿਨ ਰਹਿ ਕਰਤੇ ਨਾਥ
ਦੇਨੀ ਗੁਰੂ ਹਰਗੋਬਿੰਦ ਸਾਹਿਬ ਜੀ ਗੱਲਬਾਤ ਕਰਦੇ ਰਹਿੰਦੇ
ਨਿਤ ਪ੍ਰਾਤ ਧਨ ਆਨ ਗਨ ਕੋ ਦੇਤ
ਹਮੇਸ਼ਾ ਆਪਣੇ ਕੋਲੋਂ ਖੁੱਲੀ ਖੁੱਲੀ ਜਿਹੜੀ ਮਾਇਆ ਇਹਨੂੰ ਦੇਈ ਜਾਂਦੇ
ਵਸਨ ਵਿਭੂਖਨ ਗੁਰ ਤੇ ਲੇਤ
ਵਸਤਰ ਵੀ ਗਹਿਣੇ ਵੀ ਸਤਿਗੁਰੂ ਕੋਲੋਂ ਇਹ ਲੈ ਲੈਂਦਾ ਹੈ
ਹਾਇ ਆਛੋ ਪਿਖ ਚੜ੍ਹੈ ਤਬੇਲੇ
ਵੇਲੇ ਵਿੱਚ ਚੰਗਾ ਕੋਈ ਬਲੀ ਘੋੜਾ ਖੜੋਤਾ ਹੋਵੇ ਦੇਖ ਕੇ ਪਲਾਕੀ ਮਾਰ ਕੇ ਆਪੇ ਇਹ ਚੜ ਜਾਂਦਾ ਹੈ
ਜੀਨ ਜਰਾਓ ਉਪਰ ਮੇਲੇ
ਪਹਿਲਾਂ ਘੋੜੇ ਦੇ ਉਪਰ ਜਿਹੜੀ ਜੜਾਵਾਂ ਨਾਲ ਜੜਦੀ ਕਾਠੀ ਉਹਨੂੰ ਮੇਲ ਲੈਂਦਾ ਪਾ ਲੈਂਦਾ
ਆਛੋ ਸ਼ਸਤਰ ਗੁਰੂ ਤੇ ਲੈ ਹੈ
ਚੰਗਾ ਕੋਈ ਸ਼ਸਤਰ ਆ ਜਾਂਦਾ ਉਹ ਵੀ ਸਤਿਗੁਰੂ ਕੋਲੋਂ ਮੰਗ ਕੇ ਲੈ ਲੈਂਦਾ
ਆਪਣੇ ਅੰਗ ਸਜਾਵਨ ਕਹਿ ਹੈ
ਚੰਗਾ ਕੀਮਤੀ ਸ਼ਸਤਰ ਸਤਿਗੁਰੂ ਕੋਲੋਂ ਲੈ ਕੇ ਆਪਣੇ ਸਰੀਰ ਦੇ ਅੰਗਾਂ ਤੇ ਸਜਾ ਵਜਾ ਲੈਂਦਾ
ਜਿਮ ਵਸਤਨ ਕੋ ਮੇ ਮੋਲ ਵਿਸ਼ੇਸ਼
ਵਸਤੂਆਂ ਦਾ ਬਹੁਤਾ ਮੁੱਲ ਹੈ ਭਾਵ ਬਹੁਤੇ ਮੁੱਲ ਦੀਆਂ ਆਈਆਂ ਹਨ
ਅੰਨ ਸੰਗਤ ਦੇਸ਼ ਵਿਦੇਸ਼
ਗੁਰੂ ਦੀਆਂ ਸੰਗਤਾਂ ਦੇਸਾਂ ਪ੍ਰਦੇਸਾਂ ਵਿੱਚੋਂ ਬਹੁਤਾ ਮੁੱਲ ਲੈ ਕੇ ਖਰੀਦ ਖਰੀਦ ਕੇ ਲਿਆਉਂਦੀਆਂ ਹਨ
ਲੈ ਕਰ ਗੁਰ ਤਿਸ ਕੋ ਤਬ ਦੇਤ
ਆਓ ਸੰਗਤਾਂ ਦੀਆਂ ਵਸਤੂਆਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤਦੋਂ ਇਹ ਪੈਂਦੇ ਖਾਣ ਨੂੰ ਦੇ ਦਿੰਦੇ
ਦੇਤ ਜੇ ਨਹੀਂ ਮੰਗ ਸੋ ਲੇਤ
ਸੰਗਤਾਂ ਦਾ ਪ੍ਰੇਮ ਦੇ ਕੇ ਸਤਿਗੁਰੂ ਨਹੀਂ ਵੀ ਦਿੰਦੇ ਉਹ ਵਸਤੂ ਤੇ ਪੈਂਦੇ ਖਾ ਪਈ ਮੰਗ ਕੇ ਲੈ ਲੈ ਵੀ ਇਹ ਤਾਂ ਮੈਨੂੰ ਹੀ ਦੇ ਦਿਓ ਜੀ
ਪਿਖ ਸਿੱਖ ਮਨ ਖੁਨ ਸਹਿ ਖੁਨ ਸਹਿ ਗਨ ਕਨੇ
ਜਦੋਂ ਪੈਂਦੇ ਖਾ ਮੰਗ ਕੇ ਲੈ ਲੈਂਦਾ ਸਿੱਖ ਜਿਹੜੇ ਬੇਸਮਝੇ ਵੇਖ ਵੇਖ ਕੇ ਮਨ ਵਿੱਚ ਬੜਾ ਖਿਜਦੇ
ਗੁਰ ਤੇ ਡਰਤ ਨਾ ਮੁਖ ਭਾਨੇ
ਗੁਰੂ ਕੇ ਸਿੱਖ ਡਰਦੇ ਹੈ ਤੇ ਇਸ ਤਰ੍ਹਾਂ ਮੁੱਖੋਂ ਨੀ ਕੁਝ ਕਹਿੰਦੇ ਵੀ ਮਹਾਰਾ ਪੈਂਦੇ ਖਾਂ ਮੰਗਦਾ ਕਿਉਂ ਇਹਨੂੰ ਦੇਈ ਜਾਂਦੇ ਸਭ ਕੁਛ
ਗੁਰ ਪਹਿਰਹਿ ਗੁਰ ਕਾਰਜ ਲਾਗੈ
ਕੁਸਰ ਮੁਸਰ ਜਾ ਕਰਦੇ ਵੀ ਜੇ ਗੁਰੂ ਮਹਾਰਾਜ ਸ਼ਸਤਰ ਪਹਿਨਣ ਵਸਤਰ ਪਹਿਨਣ ਗੁਰੂ ਮਹਾਰਾਜ ਦੇ ਸਰੀਰ ਦਾ ਅੰਗਾਨੂ ਲੱਗੇ ਗੁਰੂ ਕੇ ਕਾਰਜ ਲੱਗੇ ਸਫਲ ਹੋਵੇ
ਜਾਂ ਤੇ ਆਰਪ ਕਰਹਿ ਗੁਰ ਆਗੈ
ਇਸੇ ਕਰਕੇ ਸਤਿਗੁਰੂ ਅੱਗੇ ਲਿਆ ਕੇ ਗੁਰੂ ਕੇ ਸਿੱਖ ਭੇਟਾ ਕਰਦੇ
ਜਬ ਪੈਂਦਾ ਲੈ ਧਾਰਹਿ ਅੰਗ
ਜਦੋਂ ਪੈਂਦੇ ਖਾਂ ਕੋਈ ਸ਼ਸਤਰ ਜਾਂ ਵਸਤਰ ਸਤਿਗੁਰੂ ਕੋਲ ਮੰਗ ਕੇ ਤੇ ਆਪਣੇ ਸਰੀਰ ਦੇ ਅੰਗਾਂ ਤੇ ਧਾਰਨ ਕਰ ਲੈਂਦਾ ਸਜਾ ਲੈਂਦਾ
ਦੇਖਤ ਸਿੱਖ ਗਨ ਹੋਇ ਮਨ ਭੰਗ
ਸੋ ਸਿੱਖ ਹੈ ਉਹਨਾਂ ਦਾ ਦੇਖ ਕੇ ਮਨ ਬੜਾ ਉਰਜਾ ਜਾਂਦਾ ਉਦਾਸ ਹੋ ਜਾਂਦਾ
ਤੁਸੀਂ ਖਿਆਲ ਮੈਂ ਪਰਚੇ ਰਹਿ
ਉਸੇ ਖਿਆਲ ਵਿੱਚ ਉਸੇ ਧਿਆਨ ਵਿੱਚ ਪਰਚੇ ਰਹਿੰਦੇ ਲੱਗੇ ਰਹਿੰਦੇ
ਸਿੱਖਿਆ ਕੀ ਦਿਸ਼ ਕਬਹੋਂ ਨਾ ਲਹਿ
ਪੈਂਦੇ ਖਾਂ ਨਾਲ ਹੀ ਬੋਲੀ ਚੰਦੇ ਜਾਂਦੇ ਪੈਂਦੇ ਖਾਂ ਨੂੰ ਦੇਈ ਲਈ ਜਾਂਦੇ ਸਿੱਖਾਂ ਦੀ ਤਰਫ ਤਾਂ ਕਦੇ ਵੇਖਦੇ ਨਹੀਂ
ਸੰਗਤ ਪਿਖ ਸੁਭਾਉ ਗੁਰ ਕੇਰਾ
ਸੰਗਤਾਂ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹੋ ਜਿਹਾ ਹੋਇਆ ਹੋਇਆ ਸੁਭਾਅ ਵੇਖ ਵੇਖ ਕੇ
ਕਰਹਿ ਵਿਚਾਰ ਉਚਾਰ ਕੁਫੇਰਾ
ਸੰਗਤ ਵਿਚਾਰ ਕਰਦੀ ਉਚਾਰਨ ਕਰਦੀ ਹੈ ਕੰਮ ਤਾਂ ਮਾੜਾ ਹੀ ਹੋਇਆ ਹੈ
ਦੇਖੋ ਪੂਰਬ ਕੀ ਗੁਰ ਕੀ ਰੀਤ
ਦੇਖ ਲੋ ਪਹਿਲੇ ਸਤਿਗੁਰਾਂ ਦੇ ਘਰ ਦੀ ਜਿਹੜੀ ਰੀਤੀ ਮਰਜਾਦਾ ਹੈ
ਨੀਂਦ ਮਰਜਾਦ ਕਰੀ ਵਿਪਰੀਤ
ਅਕਾਲ ਤਖ਼ਤ ਤੇ ਬੈਠਦਿਆਂ ਸਾਰੀ ਕਹਿੰਦੇ ਮੜ ਕੇ ਮਿਟ ਕੇ ਮਰਜਾਦਾ ਸਾਰੀ ਉਲਟੀ ਕਰ ਦਿੱਤੀ
ਸਤ ਸੰਗਤ ਮਹਿ ਜੇ ਮਨ ਜਿਨ ਥੋਰਾ
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਹਿੰਦੇ ਸਤਸੰਗਤ ਵਿੱਚ ਤਾਂ ਬੈਠ ਕੇ ਥੋੜਾ ਚਿਰੀ ਮਨ ਲੱਗਦਾ ਹੈ
ਰਾਚੇ ਕਰਮ ਕਰਤ ਜੇ ਕੋਰਾ
ਆਹੇ ਜੇ ਕੰਮਾਂ ਵਿੱਚ ਰਚ ਕੇ ਲੱਗ ਜਿਹੜੇ ਬੜੇ ਭਿਆਨਕ ਜੇ ਕੰਮ ਹੈ ਮਾੜੇ ਕੰਮ ਹੈ
ਦੁਤੀਏ ਤੁਰਕਨ ਘਰ ਮਹਿ ਧਰੀ
ਹੀ ਹੈ ਵੀ ਪੈਂਦੇ ਖਾਂ ਨਾਲ ਹੀ ਬੋਲਦੇ, ਪੈਂਦੇ ਖਾਂ ਮੁਸਲੇ ਨੂੰ ਸਭ ਕੁਝ ਦੇਈ ਜਾਂਦੇ। ਅੱਗੇ ਜਿਹੜੇ ਗਰੀਬ ਸਿੱਖ ਸੀ ਸਿੱਖਾਂ ਨਾਲ ਲੈਣ ਦੇਣ ਸੀ। ਦੂਜਾ ਕਹਿੰਦੇ ਆ ਜਿਹੜੀ ਕੋਲਾ ਲੜਕੀ ਹੈ,
ਨਹੀਂ ਗਿਲਾਨ ਤਨਕ ਮਨ ਕਰੀ।
ਕਹਿੰਦੇ ਮਨ ਦੇ ਵਿੱਚ ਭੋਰਾ ਮਾਤਰ ਵੀ ਉਧਰੋਂ ਕੋਈ ਨਫ਼ਰਤ ਨਹੀਂ ਕਰਦੇ।
ਧਰਮ ਸਾਲ ਟਿਕ ਬੈਠਤ ਨਾਹੀ,
ਜਿਹੜੀ ਧਰਮ ਦੀ ਜਗ੍ਹਾ ਉੱਤੇ ਟਿੱਕੇ ਨੀ ਬਹਿੰਦੇ ਹਨ।
ਕਰਤ ਅਖੇਰ ਬ੍ਰਿਤ ਬਨ ਮਾਹੀ,
ਜੰਗਲ ਵਿੱਚ ਚਲੇ ਜਾਂਦੇ ਉੱਥੇ ਸ਼ਿਕਾਰ ਬਿਰਤੀ ਕਰਦੇ, ਜੀਆਂ ਨੂੰ ਮਾਰੀ ਤੁਰੇ ਜਾਂਦੇ।
ਕਾਜੀ ਦੋਹਿਤ ਕੇ ਨਿਤ ਮੰਦਰ,
ਦੂਜਾ ਕਹਿੰਦੇ ਜਿਹੜੀ ਆ ਕਾਜੀ ਦੀ ਲੜਕੀ ਉਹਦੇ ਘਰ ਦੇ ਅੰਦਰ,
ਚਾਹੇ ਪ੍ਰਵੇਸ਼ਤ ਹੇਰਤ ਅੰਦਰ,
ਸਾਰਿਆਂ ਦੇ ਦੇਖਦਿਆਂ ਉਹਦੇ ਘਰ ਦੇ ਅੰਦਰ ਪ੍ਰਵੇਸ਼ ਹੋ ਜਾਂਦੇ, ਉਹਨੂੰ ਜਾ ਕੇ ਤੱਕਦੇ।
ਕਹੀਐ ਕਹਾ ਕਹੀ ਨਹਿ ਜਾਏ,
ਕਹਿੰਦੇ ਉਹ ਕੀ ਆਖੀਏ, ਗੱਲ ਤਾਂ ਆਖੀ ਨੀ ਜਾ ਸਕਦੀ ਹੈ।
ਪਿਖ ਪਿਖ ਨਿੰਦਤ ਹੋਇ ਸਮੁਦਾਏ,
ਵੇਖ ਵੇਖ ਕੇ ਕਹਿੰਦੇ ਬਹੁਤੇ ਨਿੰਦਕ ਨਿੰਦਿਆ ਕਰਦੇ।
ਸਿੱਖਣ ਤੇ ਨਹਿ ਜਾਹ ਸਹਾਰੀ,
ਜਿਹੜੇ ਸਿਆਣੇ ਸਿੱਖ ਹੈ ਜਦੋਂ ਗੁਰੂ ਮਹਾਰਾਜ ਦੇ ਸੰਬੰਧ ਵਿੱਚ ਪੁੱਠਾ ਸਿੱਧਾ ਬੋਲਦੇ, ਉਹਨਾਂ ਤੋਂ ਸਹਾਰਿਆ ਨੀ ਜਾਂਦਾ ਹੈ।
ਮਿਲ ਆਪਸ ਮਹਿ ਕਰਤ ਵਿਚਾਰੀ,
ਆਪੋ ਵਿੱਚ ਹੀ ਸਿਆਣੇ ਸਿੱਖ ਮਿਲ ਮਿਲ ਕੇ ਵਿਚਾਰਾਂ ਕਰਦੇ।
ਤੁਰਕ ਵੱਡੋ ਆਪਣੇ ਮੁਖ ਲਾਇਓ,
ਜਿਹੜਾ ਪੈਂਦੇ ਖਾਂ ਸੀ ਮੁਸਲਮਾਨ ਆਪਣੇ ਮੂੰਹ ਨੂੰ ਲਾ ਲਿਆ, ਇਹਨੂੰ ਜਿਆਦਾ ਕੋਲ ਰੱਖਦੇ।
ਗੁਰ ਕਰਨਾ ਤੇ ਸੋ ਗਰਬਾਇਓ,
ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹਦੇ ਤੇ ਕਿਰਪਾ ਹੋ ਗਈ ਤੇ ਇਹ ਪੈਂਦੇ ਖਾਂ ਬੜਾ ਹੰਕਾਰੀ ਹੋ ਗਿਆ ਹੈ।
ਦੋਹਰਾ ਮਤ ਜਿਨ ਕੀ ਅਨਜਾਨ ਹੈ,
ਕੋਈ ਨੀ ਕਹਿੰਦੇ ਜਿਨ੍ਹਾਂ ਦੀ ਬੁੱਧੀ ਜਿਹੜੀ ਅਕਲ ਆ ਵੇ ਸਮਝਾਂ ਵਾਲੀ ਹੈ।
ਨਿੰਦਹ ਮੂਡ ਗਵਾਰ,
ਕਹਿੰਦੇ ਬੇਸਮਝ ਤੇ ਮੂਰਖ ਲੋਕ ਗੁਰੂ ਹਰਗੋਬਿੰਦ ਸਾਹਿਬ ਨੂੰ ਨਿੰਦੇ ਭੰਡਦੇ।
ਮਿਲਹਿ ਪਰਸ ਪਰ ਬੋਲਤੇ,
ਉਹ ਜਿਹੜੇ ਮੂਰਖ ਬੇਸਮਝ ਹੈ ਜਦੋਂ ਆਪੋ ਵਿੱਚ ਹੀ ਮਿਲਦੇ ਜੁੜਦੇ ਤੇ ਇਉਂ ਬੋਲਦੇ ਚੱਲਦੇ।
ਕੌਲਾਂ ਕੋ ਤਕਰਾਰ,
ਜ਼ਿਆਦਾਤਰ ਜਿਹੜਾ ਕੌਲਾਂ ਦੇ ਸੰਬੰਧ ਵਿੱਚ ਝਗੜਾ ਰਗੜਾ ਕਰਦੇ।
ਚੌਪਈ ਸ੍ਰੀ ਗੁਰੂ ਰਾਮਦਾਸ ਵਡਿਆਈ,
ਦੇਖੋ ਵੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਹੁਤ ਵੱਡੀ ਵਡਿਆਈ ਸੀ।
ਰਹਿ ਵਿਰਾਗਨਿਤ ਦ੍ਰਿਗ ਜਲ ਜਾਈ,
ਹਮੇਸ਼ਾ ਵਿਰਾਗ ਅਵਸਥਾ ਵਿੱਚ ਰਹਿੰਦੇ, ਨੇਤਰਾਂ ਵਿੱਚੋਂ ਵਿਰਾਗ ਦਾ ਉਹਨਾਂ ਦੇ ਜਲ ਚੱਲਦਾ ਰਹਿੰਦਾ।
ਇੱਕ ਰਸ ਬ੍ਰਿਤੀ ਸਦਾ ਚਿੱਤ ਸ਼ਾਂਤੀ,
ਉਹਨਾਂ ਦੇ ਮਨ ਦੀ ਬਿਰਤੀ ਇੱਕ ਰਸ ਰਹਿੰਦੀ ਸੀ, ਚਿੱਤ ਵੀ ਸ਼ਾਂਤੀ ਹੁੰਦੀ ਸੀ।
ਜਿਨਕੇ ਮੋਹ ਨ ਮਾਇਆ ਤਾਤੀ,
ਇਹਨਾਂ ਦੇ ਮਨ ਦੇ ਵਿੱਚ ਮਾਇਆ ਦਾ ਮੋਹ ਹੈ ਨੀ ਸੀ, ਜਿਹੜੀ ਮਾਇਆ ਬੜੀ ਦੁਖਦਾਈ ਹੈ।
ਸਤ ਸੰਗਤ ਕਰਤੇ ਦਿਨ ਬੀਤੇ,
ਗੁਰੂ ਰਾਮਦਾਸ ਸਾਹਿਬ ਨੂੰ ਸੰਗਤ ਕਰਦਿਆਂ ਦਿਨ ਰਾਤ ਲੰਘਦੇ ਸੀ।
ਬੈਠੇ ਸ਼ਬਦ ਸੰਗ ਚਿਤ ਪ੍ਰੀਤੇ,
ਜਦੋਂ ਸੰਗਤਾਂ ਵਿੱਚ ਬੈਠਦੇ ਸੀ ਗੁਰੂ ਕੇ ਸ਼ਬਦ ਦੇ ਵਿੱਚ ਹੀ ਉਹਨਾਂ ਦੀ ਚੇਦੀ ਪ੍ਰੀਤੀ ਹੁੰਦੀ ਸੀ।
ਜਾਗਹ ਜਾਮਨ ਕੇ ਜੁਗ ਜਾਮ,
ਦੇਖ ਲੋ ਪਹਿਰ ਰਾਤ ਦੇ ਦੋ ਪਹਿਰ ਰਹਿਆ ਹੋਇਆ ਸਤਿਗੁਰੂ ਜਾਗ ਪਏ ਸੰਦੇ ਸਨ।
ਤਬ ਸਤ ਸੰਗ ਹੋਤ ਅਬਿਰਾਮ,
ਉਸੇ ਵੇਲੇ ਸੋਹਣਾ ਜਿਹੜੀ ਸੰਗਤ ਹੋਣ ਲੱਗ ਪੈਂਦੀ, ਦੀਵਾਨ ਸਜ ਜਾਂਦੇ ਸਨ।
ਤਿੰਨ ਕੇ ਸੁੱਤ ਸ੍ਰੀ ਅਰਜਨ ਪਏ,
ਉਸ ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਸਪੁੱਤਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹੋਏ।
ਗੁਣ ਗਾਨ ਪਿਖ ਗੁਰ ਗਾਦੀ ਦਏ,
ਗੁਰੂ ਅਰਜਨ ਦੇਵ ਜੀ ਦੇ ਅੰਦਰ ਸਮੂਹ ਗੁਣ ਦੇਖ ਕੇ ਗੁਰੂ ਰਾਮਦਾਸ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਤਾ ਗੱਦੀ ਦੇ ਦਿੱਤੀ।
ਤਿੰਨੋ ਕਰੇ ਜੇ ਤਿਕ ਉਪਕਾਰ,
ਗੁਰੂ ਅਰਜਨ ਦੇਵ ਜੀ ਨੇ ਗੁਰਤਾ ਗੱਦੀ ਉੱਪਰ ਬੈਠ ਕੇ ਜਿੰਨੇ ਗੁਰਸਿੱਖਾਂ ਉੱਪਰ ਪਰਉਪਕਾਰ ਕੀਤੇ,
ਛਪੇ ਨਹੀਂ ਬਿਦ ਤੇ ਸੰਸਾਰ, ਉਪਕਾਰ
ਮੇਰੇ ਉੱਪਰ ਉਪਕਾਰ ਕੀਤੇ ਕੋਈ ਲੁਕੇ ਛੁਪੇ ਨੀ ਸੰਸਾਰ ਦੇ ਵਿੱਚ ਪ੍ਰਗਟ ਪ੍ਰਸਿੱਧ ਹੈ
ਸ੍ਰੀ ਅੰਮ੍ਰਿਤ ਸਾਰ ਰਹੇ ਬਨਾਵਤ
ਗੁਰੂ ਅਰਜਨ ਦੇਵ ਜੀ ਜਿਹੜਾ ਅੰਮ੍ਰਿਤ ਸਰੋਵਰ ਹੈ ਹਰਿਮੰਦਰ ਇਹਨੂੰ ਹੀ ਬਣਾਉਂਦੇ ਰਹੇ
ਬਹਰੋ ਤਾਰਨ ਤਰਨ ਸੁਹਾਵਤ
ਇਹ ਪੂਰਾ ਹੋ ਗਿਆ ਉਸ ਤੋਂ ਬਾਅਦ ਜਿਹੜਾ ਤਨ ਤਨ ਸਾਹਿਬ ਵਾਲਾ ਸਰੋਵਰ ਉਹਨੂੰ ਬਣਾਉਂਦੇ ਰਹੇ
ਸ੍ਰੀ ਗ੍ਰੰਥ ਸਾਹਿਬ ਗੁਰ ਕਰਿਓ
ਵੇਖ ਲੋ ਗੁਰਬਾਣੀ ਦੀਆਂ ਪੋਥੀਆਂ ਲਿਆ ਕੇ ਰਾਮਸਰ ਸਾਹਿਬ ਕਿਨਾਰੇ ਬੈਠ ਕੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ
ਮਨੋ ਸ੍ਰੇਯ ਕੋ ਮੰਦਰ ਭਰਿਓ
ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਹੈ ਇਹ ਤਾਂ ਸਭ ਤਰ੍ਹਾਂ ਦੀਆਂ ਜਿਹੜੀਆਂ ਕਲਿਆਣਾਂ ਮੁਕਤੀਆਂ ਉਹਦੇ ਨਾਲ ਭਰਿਆ ਪਿਆ ਹੈ
ਜਬ ਲੋ ਤਨ ਕੀ ਥਿਰਤਾ ਲਹੇ
ਜਦੋਂ ਤੱਕ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਰੀਰ ਦੀ ਸਥਿਤੀ ਲਈ ਸਰੀਰ ਕਰਕੇ ਟਿਕੇ ਰਹੇ
ਪਰ ਉਪਕਾਰ ਕਰਤ ਹੀ ਰਹੇ
ਗੁਰੂ ਅਰਜਨ ਦੇਵ ਜੀ ਪਰਉਪਕਾਰ ਹੀ ਕਰਦੇ ਰਹੇ
ਚੌਹਦਿਸ਼ ਉਜਲ ਜਸ ਬਿਸਤਾਰਾ
ਗੁਰੂ ਅਰਜਨ ਦੇਵ ਜੀ ਨੇ ਪਰਉਪਕਾਰ ਕਰਕੇ ਚਾਰੀ ਤਰਫੀ ਉਜਲ ਜਸ ਫੈਲਾਇਆ
ਕਰ ਤਿਉ ਬੀਤੇ ਸੁਸਤ ਅਚਾਰਾ
ਰਾਜ ਗੰਦਗੀ ਦਾ ਸਮਾਂ ਸ੍ਰੇਸ਼ਟ ਆਚਾਰ ਕਰਦਿਆਂ ਹੀ ਉਹਨਾਂ ਦਾ ਲੰਘਿਆ ਬੀਤੇ
ਤਿੰਨ ਕੇ ਸੁਤ ਇਹ ਗਾਦੀ ਬੈਸੇ
ਉਹਨਾਂ ਦੇ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਗੱਦੀ ਤੇ ਬਹਿ ਗਏ
ਭਏ ਨਾ ਪਿਤਾ ਪਿਤਾਮਾ ਜੈਸੇ
ਪਿਤਾ ਗੁਰੂ ਅਰਜਨ ਦੇਵ ਜੀ ਪਰਪਕਾਰੀ ਸਨ ਜਿਵੇਂ ਇਹਨਾਂ ਦੇ ਦਾਦੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਉਹਨਾਂ ਵਰਗੇ ਨਹੀਂ ਇਹ ਹੋਏ
ਆਗੇ ਪਾਤਸ਼ਾਹ ਘਰ ਆਵਤ
ਪਹਿਲਾਂ ਜਿਹੜੇ ਪਾਤਸ਼ਾਹ ਲੋਕ ਸੀ ਉਹ ਸਤਿਗੁਰੂ ਦੇ ਘਰ ਦੇ ਵਿੱਚ ਚੱਲ ਕੇ ਨੰਗੇ ਪੈਰੀ ਆਇਆ ਕਰਦੇ
ਗੁਰ ਗਾਦੀ ਕੋ ਸੀਸ ਨਿਵਾਵਤ
ਗੁਰੂ ਨਾਨਕ ਦੀ ਗੱਦੀ ਜਾਣ ਕੇ ਸਿਰ ਨਵਾਇਆ ਝੁਕਾਇਆ ਕਰਦੇ ਸੀ
ਇਹ ਸ਼ਾਹ ਹੁਣ ਕੇ ਪਾਸ ਪਧਾਰੇ
ਜਿਹੜੇ ਛੇਵੇਂ ਗੁਰੂ ਏ ਤਾਂ ਕਹਿੰਦੇ ਜਹਾਂਗੀਰ ਪਾਤਸ਼ਾਹ ਦੇ ਕੋਲ ਚਲੇ ਗਏ ਦਿੱਲੀ ਆਗਰੇ
ਦੁਰਗ ਕੈਦ ਥਲ ਬਸੇ ਮਜਾਰੇ
ਹੋਰ ਕੀ ਏ ਜਹਾਂਗੀਰ ਦੇ ਮਗਰ ਲਾ ਕੇ ਗਵਾਲੀਅਰ ਦੇ ਕਿਲੇ ਵਿਚ ਚਲੇ ਗਏ ਉੱਥੇ ਟਿਕੇ ਰਹੇ ਚਾਲੀ
ਅਪਰ ਨਰੇਸ਼ ਦੇਸ਼ ਕੋ ਜੈਸੇ
ਇਹਨਾਂ ਦੀ ਗੱਲ ਤਾਂ ਇਹ ਹੀ ਹੈ ਜਿਵੇਂ ਹੋਰ ਕੋਈ ਦੇਸ਼ਾਂ ਦੇ ਰਾਜੇ ਹੁੰਦੇ
ਇਨਹੋ ਆਪਣ ਗਤ ਠਾਨੀ ਤੈਸੇ
ਉਹ ਰਾਜਿਆਂ ਕੋਲ ਆਉਂਦੇ ਜਾਂਦੇ ਰਹਿੰਦੇ ਉਸ ਤਰ੍ਹਾਂ ਇਹਨਾਂ ਨੇ ਆਪਣੀ ਵਿਵਸਥਾ ਹਾਲਤ ਕਰ ਲਈ ਇਹ ਵੀ ਰਾਜਿਆਂ ਨੂੰ ਆਉਂਦੇ ਜਾਂਦੇ ਅਜੇ
ਹੋਏ ਨਿਰਦੈ ਚੰਦੂ ਕੋ ਮਾਰਾ
ਦੇਖੋ ਕਹਿੰਦੇ ਕਿੰਨੀ ਮਾੜੀ ਗੱਲ ਇਹਨਾਂ ਨੇ ਕੀਤੀ ਜਿਹੜਾ ਚੰਦੂ ਸੀ ਉਹਨੂੰ ਕਹਿੰਦੇ ਨਿਰਦਈ ਹੋ ਕੇ ਨੱਕ ਵਿੱਚ ਨਕੇਲ ਪਾ ਕੇ ਕੁੱਤਿਆਂ ਵਿੱਚ ਖਿਲਾ ਕੇ ਮਾਰਿਆ
ਨਹੀਂ ਦਇਆ ਕੋ ਲੇਸ਼ ਵਿਚਾਰਾ
ਇਹ ਚੰਦੂ ਨੂੰ ਕਿਉਂ ਮਾਰਦੇ ਆ ਕਹਿੰਦੇ ਮਾੜਾ ਮੋਟਾ ਨੀ ਇਹਨਾਂ ਨੇ ਹਿਰਦੇ ਵਿੱਚ ਦਇਆ ਕੀਤੀ ਨਿਰਦਈ ਹੋ ਕੇ ਕਸਾਈ ਬਣ ਕੇ ਮਾਰਤਾ ਲਿਆ ਵੀ ਨੁਕਸ ਕੱਢੀ ਜਾਂਦੇ ਜਿਹਨੇ ਗੁਰੂ ਤੀਆਂ ਤਵੀਆਂ ਤੇ ਬਿਠਾਇਆ ਤੱਤੇ ਰੇਤੇ ਗੁਰੂ ਅਰਜਨ ਦੇਵ ਜੀ ਦੇ ਸੀਸ ਤੇ ਬਹਿ ਕਹਿੰਦੇ ਉਹਨੂੰ ਕਿਉਂ ਨਿਰਦਈ ਹੋ ਕੇ ਮਾਰਿਆ ਇਸ ਗੁਰੂ ਨੇ
ਸ਼ਾਹ ਸੰਗ ਪੁਨ ਆਵਤ ਜਾਵ
ਦੇਖ ਲੋ ਕਹਿੰਦੇ ਚੰਦੂ ਨੂੰ ਮਾਰ ਕੇ ਜਹਾਂਗੀਰ ਪਾਤਸ਼ਾਹ ਨਾਲ ਆਈ ਜਾਈ ਜਾਂਦੇ
ਜਥਾ ਔਰ ਤਿੰਨ ਕੋ ਉਮਰਾਵ
ਜਹਾਂਗੀਰ ਦਾ ਹੋਰ ਕੋਈ ਉਮਰਾਵ ਅਹਿਲਕਾਰ ਹੁੰਦਾ ਆਉਂਦਾ ਜਾਂਦਾ ਉਵੇਂ ਇਹ ਆਈ ਜਾਂਦੇ ਉਹਦੇ ਕੋਲ
ਨਹੀਂ ਵਿਚਾਰੀ ਆਪਣ ਵਡਾਈ
ਗੁਰੂ ਹਰਗੋਬਿੰਦ ਸਾਹਿਬ ਨੇ ਤਾਂ ਆਪਣੇ ਗੁਰੂ ਨਾਨਕ ਦੇ ਘਰ ਦੀ ਜਿਹੜੀ ਵੱਡ ਵਡਿਆਈ ਸੋਚੀ ਵਿਚਾਰੀ ਨੀ
ਜਹਾਂਗੀਰ ਢਿੱਗ ਬਸੇ ਤਦਾਈ
ਦੇਖ ਲੋ ਬਿਨਾਂ ਵਿਚਾਰ ਤੋਂ ਜਹਾਂਗੀਰ ਕੋਲ ਹੀ ਜਿਆਦਾ ਬਸਦੇ ਰਹੇ ਦਿੱਲੀ ਰਹੇ ਆਗਰੇ ਰਹੇ ਗਵਾਲੀਅਰ ਦੇ ਕਿਲੇ ਰਹੇ
ਸੰਗ ਲਾਹੌਰ ਬਾਸ ਬਹੁ ਕਰ ਕੇ
ਹੋਰ ਦੇਖੋ ਲਾਹੌਰ ਸ਼ਹਿਰ ਦੇ ਵਿਚ ਬਹੁਤ ਸਮਾਂ ਨਿਵਾਸ ਕਰਕੇ
ਕਾਜੀ ਦੋਹਤਾ ਆਨੀ ਹਰ ਕੈ
ਜਿਹੜਾ ਰਸਤ ਕਾਜੀ ਸੀ ਉਹਦੀ ਲੜਕੀ ਨੂੰ ਕਹਿੰਦੇ ਇਹਨਾਂ ਨੇ ਚੁਰਾ ਲਿਆ
करो काज एह दीरग खोटा।
कीता छड़ो आ जड़ा काम है ता सारा तो माड़ा कीता है ना।
जान तेज बड इन्हो ना होटा।
करिए की गुरु हरगोबिंद साहिब ता तेजी प्रताप ऐसा कहंदे ओ जान के सी को हटा नहीं सके रोक नहीं सके।
आन आपने साधन बसाई
और ता और की है कहंदे ओ कौला नु अपने कर लिया के बसाया ओदा मकान बना दता ओदे नाते सरोवर लाते नाने।
नहीं लखी निज वंश बढ़ाई
अपने सोड वंश दी ता बढ़ाई जानी कुछ नहीं है नाने।
अबला नह गिलान कह करते
चलो कहंदे भी सरोवर तुसी बना दियो मकान बना दियो ते गल हुई कहंदे हुण भी भोरा मात्रे नफरत नहीं कर दे।
शाह हुसैन ते और नह डरते
उधर पातशाह दी सैन चढ़ के आ जाओ काजी चला रहे हो पूरा ही नहीं डर दे।
पुन पैंदे खां तुरक बिसाला
उदू बार कहदे आ देख लो जरा पैंदे खां बड़ा बड़ा मुसला है।
राखियो निकट दरब दे जाला
तानू अपने कोल रखिया फिर बहुत ही माया उनू दई जांदे एवें।
बूझ तिस है काज जो करना
जेड़ा गुरु घर दा कम करना हुंदा कहंदे पैंदे खां मुसले नू पुछदे
दिन प्रात कर है अधिक ही करना।
हमें देखदे आ पैंदे वैं भी बहुत ही कृपा कर दे साडे वली तां झकदे ही नहीं है गुरु।
इत आदिक दोषन को लह लह
इस तरह जेड़े मूर्ख सिख है ना गुरु हरगोबिंद साहिब जेड़े सारे गुणा दे सपन्न है गुणा नाल भरे उन्हां विच कहंदे औगुण वेख वेख के थप थप के।
निंद है मिल आपस मह कह कह
कह के ना एक दूसरे तू गुरु हरगोबिंद साहिब नू बड़ा निंदे भण दे भी ये तो बहुत माड़े गुरु है।
सोदा सरोवर लाभपुर आद
अमृतसर विच भी लाहौर शहर विच भी होर शहरां विच भी
करत जहां कह गुर अपवाद।
किथे मूर्ख सिख कठे होए ना उथे कहंदे गुरु महाराज दे संबंध विच रगड़ा झगड़ा करदे निंदिया भंडी कर ले।
सर्ब शिरोमण गादी तेरे
देखो हद होगी गुरु हरगोबिंद साहिब जी सारिया तो जेड़ी श्रोमणी गुरता गद्दी है ना गुरु नानक दी ओहदे ते टिके होए है।
अंगीकार को करमन करे
गद्दी उपर बैठदे आ सारे कहंदे खोटे काम इन्हां ने ग्रहण कर ले पुठे काम कर ले।
सुनहै सिख जह कह गुर निंदा
हां जेड़े गुरु के सिख है बे समझदा जी जेड़ी निंदिया करदे है ते ओ सुनदे
बस नह चल है धर है चित चिंदा।
उन्हां मूर्खां उपर बस नहीं चलदा है मूर्खां नूं समझाउण की क्योंकि लिखिया मूर्ख है नाल ना लुझी है भी मूर्खां नाल की झगड़ा उन्हां ने किहड़ा समझना है ते उंज विचारा आपो विच ही करदे भी गल माड़ी है।
मिल आपस मह करत विचारे
सियाणे गुर सिख आपो विच ही रल मिल के विचारा कर रहे
कोई ना कह कर गुर हटकारे।
हरगोबिंद साहिब तो डरदे भी है कोई कह के रोक मनी सकदा भी मारा बे समझा बोल दे इस करके आप थोड़ा ध्यान दे वो इस पासे।
उचित आपके कर्म न ऐसे
जिस करके महाराज मूर्ख लोग क्यों बकवास न करने हो जे कर्म आप जी दे करने योग नहीं है।
बर तोह पिता पिता में जैसे
आखे भी जिमे आप जी दे दादा गुरु रामदास साहिब जी वरतरे जिमे आप जी दे पिता गुरु अर्जन देव जी वरतरे उस तरह वरतो।
कहा पयो गुर सुमत सुमत ना ची
मूर्ख लोग कहंदे की है वे गुरु हरगोबिंद साहिब गुरु होया न तो कोई पूरा कलमत नहीं हैगी जानी जाने
जिम टामन ते बस कर ली
गल दिसदी है जिवे पेंदे खां ते जेड़ी काजी जी लड़की है कौला दोहा ने रलवे के गुरु नू मारा को टूना कर दिता हुंदा
इत्यादिक सिखन मैं होया हो
ਇਸ ਤੋਂ ਹਰ ਗੁਰਸਿੱਖਾਂ ਮੂਰਖਾਂ ਵਿੱਚ ਗੱਲ ਚੱਲੀ ਹੋਈ।
ਦੁਖਤ ਅਦਿਕ ਚੇਤ ਗੁਰ ਇਮ ਜੋਇਆ।
ਗੁਰੂ ਮਹਾਰਾਜ ਵਿੱਚ ਦੁਸ਼ਣ ਦੇਖ ਕੇ ਚਿੱਤ ਮੇਰਾ ਇਹਨਾਂ ਦਾ ਸਿਆਣਿਆਂ ਦਾ ਦੁੱਖ ਪੂਰੀ ਹੋਇਆ ਤੇ ਉਹ ਐਸਾ ਕੁਛ ਕਹੀ ਜਾਂਦੇ।
ਬਹੁਰ ਵਿਆਹ ਕੋ ਦਿਨ ਨਿਰ ਰਾਇਓ।
ਇਸ ਤਰ੍ਹਾਂ ਮੂਰਖਾਂ ਦੇ ਬਦਨਾਮੀ ਕਰਦਿਆਂ ਫਿਰ ਜਿਹੜਾ ਵਿਆਹ ਦਾ ਦਿਨ ਸੁਪੁੱਤਰੀ ਬੀਬੀ ਵੀਰੋ ਦਾ ਨੇੜੇ ਆ ਗਿਆ।
ਸਕਲ ਮਸੰਦਨ ਬਾਕ ਅਲਾਇਓ।
ਸਾਰੇ ਮਸੰਦਾਂ ਨੂੰ ਸਤਿਗੁਰੂ ਜੀ ਨੇ ਬਚਨ ਕਿਹਾ ਹੈ
ਕੀ ਜਹ ਮੇਲ ਬੁਲਾਵਨ ਸਾਰੋ।
ਮਹਾਰਾਜ ਜਿਹੜਾ ਜੋੜ ਬਾਹਰੋਂ ਸਾਖ ਸੰਧੀਆਂ ਦਾ ਮੇਲਾ ਬੁਲਾ ਲੈਣਾ ਕਰੀਏ।
ਕਾਜ ਮਹਾ ਕਿਮ ਰਿਦੇ ਬਿਸਾਰੋ।
ਸੁਪੁੱਤਰੀ ਦੇ ਵਿਵਾਹ ਦਾ ਬੜਾ ਤਕੜਾ ਵੱਡਾ ਕੰਮ ਹੈ, ਉਹ ਮਹਾਰਾਜ ਤੁਸੀਂ ਕਿਵੇਂ ਭੁਲਾਈ ਬੈਠੇ ਹੋ, ਛੇਤੀ ਕਰੋ।
ਕਰਹੋ ਕਰਾਹੇ ਅਬ ਹੈ ਚਰਾਵਨ।
ਮਸੰਦ ਸਿੱਖ ਕਹਿੰਦੇ ਮਹਾਰਾਜ ਵਿਵਾਹ ਦਾ ਦਿਨ ਨੇੜੇ ਆ ਚੱਲਿਆ, ਪਕਵਾਨ ਮਠਿਆਈਆਂ ਬਣਾਉਣ ਲਈ ਕੜਾਹੇ ਚੜਾ ਦਿਓ।
ਆਇਸ ਦੇਹੋ ਪਕਵਾਨ ਪਕਾਵਨ।
ਹਲਵਾਈਆਂ ਨੂੰ ਆਗਿਆ ਦੇ ਦਿਓ ਮਹਾਰਾਜ ਮਠਿਆਈਆਂ ਪਕਾਉਣ ਲੱਗ ਜਾਣ।
ਆਗੇ ਗੰਗਾ ਮਾਤ ਸੁਜਾਨਾ।
ਆਪ ਜੀ ਤੋਂ ਪਹਿਲਾਂ ਜਿਹੜੇ ਮਾਤਾ ਗੰਗਾ ਜੀ ਬੜੇ ਸਿਆਣੇ ਸਨ।
ਕਾਜ ਸੰਭਾਰਤ ਜਿਤਕ ਮਹਾਨਾ।
ਜਿੰਨੇ ਘਰ ਦੇ ਕੰਮ ਹੈ ਉਹ ਆਪੇ ਸੰਭਾਲ ਲੈਂਦੇ ਸਨ।
ਜਥਾ ਜੋਗ ਮੰਗਲ ਕਰ ਵਾਵਤ।
ਮਾਤਾ ਜੀ ਸਮਾਇਆ ਜਾਣ ਕੇ ਜਿਸ ਤਰ੍ਹਾਂ ਦੀ ਯੋਗਤਾ ਬਣਦੀ ਉਹੀ ਜੇ ਮੰਗਲਾਚਾਰ ਕਰਾਉਂਦੇ, ਖੁਸ਼ੀਆਂ ਮਨਾਉਂਦੇ।
ਆਇਸ ਦੇਤੇ ਨੀਕ ਬਨਾਵਤ।
ਗੁਰਸਿੱਖਾਂ ਨੂੰ ਆਗਿਆ ਦੇ ਕੇ ਉਹ ਕੰਮ ਚੰਗੀ ਤਰ੍ਹਾਂ ਬਣ ਬਣਵਾ ਲੈਂਦੇ।
ਅਬ ਤੋ ਰਾਵਰ ਕੇ ਇਖਤਿਆਰ।
ਮਾਤਾ ਗੰਗਾ ਜੀ ਤਾਂ ਸੱਚਖੰਡ ਚਲੇ ਗਏ, ਹੇ ਗੁਰੂ ਹਰਗੋਬਿੰਦ ਸਾਹਿਬ ਹੁਣ ਤਾਂ ਇਹ ਜਿਹੜਾ ਕੰਮ ਕਾਰ ਕਰਨਾ ਕਰਵਾਉਣਾ ਆਪ ਜੀ ਦੇ ਇਖਤਿਆਰ ਹੀ ਹੈ।
ਕਰਵਾਵੋ ਸਭ ਕਾਰਜ ਤਿਆਰ।
ਇਸ ਕਰਕੇ ਸੁਪੁੱਤਰੀ ਦਾ ਵਿਵਾਹ ਦਾ ਦਿਨ ਨੇੜੇ ਆ ਗਿਆ, ਕਹਿ ਕਹਿ ਕੇ ਸਾਰਾ ਕਰੋ ਕਰਵਾਓ।
ਸੁਨ ਗੁਰ ਕਿਤਕ ਕਾਲ ਨਹਿ ਕਹਿਓ।
ਗੁਰੂ ਮਹਾਰਾਜ ਨੇ ਸੁਣ ਕੇ ਕੋਈ ਸਮਾਂ ਤਾਂ ਬਿਲਕੁਲ ਕੋਈ ਬਚਨ ਹੀ ਨਹੀਂ ਕਿਹਾ।
ਆਗੇ ਬਿਘਨ ਹੋਣ ਕੋ ਲਹਿਓ।
ਕਿਉਂਕਿ ਆਉਣ ਵਾਲੇ ਸਮੇਂ ਵਿੱਚ ਵਿਵਾਹ ਦੇ ਵਿੱਚ ਬਲਾ ਭਾਰੀ ਬਿਘਨ ਪੈ ਜਾਣਾ ਹੈ, ਉਹ ਜਾਣਿਆ ਹੈ।
ਮੌਨ ਠਾਨ ਕਰ ਬੈਠੇ ਸਵਾਮੀ।
ਜਿਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੇ ਕਹਿਣ ਕਰਕੇ ਵੀ ਚੁੱਪ ਚਾਪ ਕਰਕੇ ਬੈਠੇ ਰਹੇ।
ਕੁਛ ਨਾ ਬਖਾਨਿਓ ਅੰਤਰ ਜਾਮੀ।
ਅੰਦਰ ਦੀਆਂ ਜਾਣਨ ਵਾਲੇ ਸਤਿਗੁਰਾਂ ਨੇ ਕੁਝ ਨਹੀਂ ਆਖਿਆ ਸੁਣਿਆ।
ਪਿਖ ਸੁਭਾਵ ਕੋ ਸਭ ਬਿਸਮਾਏ।
ਹਰਗੋਬਿੰਦ ਸਾਹਿਬ ਜੀ ਇਹੋ ਜਿਹਾ ਸੁਭਾਵ ਜਾ ਦੇਖ ਕੇ ਤਾਂ ਸਾਰੇ ਚਰਜੇ ਹੱਕੇ ਬੁੱਕੇ ਜੇ ਹੋ ਗਏ।
ਕਹਾ ਗੁਰੂ ਗਤ ਲਖੀ ਨਾ ਜਾਏ।
ਗੁਰੂ ਹਰਗੋਬਿੰਦ ਸਾਹਿਬ ਦੀ ਕੀ ਹਾਲਤ ਹੋ ਗਈ ਹੈ ਇਹ ਜਾਣਿਆ ਨਹੀਂ ਜਾਂਦਾ।
ਬਹਰੋ ਮੰਦਰ ਜਾਏ ਪਰਵੇਸ਼ੇ।
ਜਦੋਂ ਅਕਾਲ ਸਾਹਿਬ ਤੋਂ ਉੱਠ ਕੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਕੇ ਮਹਿਲਾਂ ਵਿੱਚ ਜਾ ਪ੍ਰਵੇਸ਼।
ਫਿਰ ਪਰਿਅੰਕ ਪਾਰ ਜਾਬਹੂੰ ਵੈਸੇ।
ਜਦੋਂ ਪਣਗ ਦੇ ਉੱਪਰ ਟਿਕ ਕੇ ਬੈਠ ਗਏ।
ਤਬ ਦਮੋਦਰੀ ਚੱਲ ਕਰ ਆਈ।
ਜਦੋਂ ਗੁਰੂ ਕੇ ਮਹਿਲ ਦਮੋਦਰੀ ਜੀ ਜਿਨ੍ਹਾਂ ਦੀ ਸੁਪੁੱਤਰੀ ਹੈ ਬੀਬੀ ਵੀਰੋ ਹੈ ਉਹ ਚੱਲ ਕੇ ਆਈ ਹੈ।
ਸੁਤਾ ਵਿਆਹ ਕੀ ਗੱਥ ਸਮਝ ਆਈ।
ਆਪਣੀ ਸੁਪੁੱਤਰੀ ਦੇ ਵਿਵਾਹ ਦੀ ਸਾਰੀ ਗੱਲਬਾਤ ਕਹਿ ਕੇ ਪਤੀ ਸਤਿਗੁਰਾਂ ਨੂੰ ਸਮਝਾਇਆ।
ਕਿਉਂ ਨਾ ਕਰਾਵਤ ਹੋ ਸਭ ਆਹਰ।
ਵਿਵਾਹ ਦਾ ਜਿਹੜਾ ਕੰਮ ਹੈ ਉਹਦੇ ਸੰਬੰਧ ਵਿੱਚ ਸਾਰਾ ਉਪਰਾਲਾ ਹੀਲਾ ਕਿਉਂ ਨੀ ਕਰਦੇ ਕਰਾਂਦੇ।
ਕਾਜ ਵਿਸਾਲ ਵਿਦਤ ਪਾ ਜਾਹਰ।
ਸੁਪੁੱਤਰੀ ਦੇ ਵਿਵਾਹ ਦਾ ਕੰਮ ਬਹੁਤ ਵੱਡਾ ਹੈ, ਦਿਨ ਪ੍ਰਗਟ ਹੋ ਗਿਆ ਵੀ 26 ਜੇਠ ਨੂੰ ਵਿਵਾਹ ਹੋਣਾ ਹੈ।
ਅਬ ਹੈ ਕਰਾਹੇ ਕਹਿ ਚਰਵਾਵਾ।
ਜਿਹੜੇ ਮਠਿਆਈਆਂ ਪੱਕਣ ਵਾਸਤੇ ਕੜਾਹੇ ਆ ਉਹ ਕਹਿ ਕੇ ਹਲਵਾਈਆਂ ਰਾਹੀਂ ਚੜਾ ਦਿਓ।
ਜਿਤ ਕਿਤ ਤੇ ਸਭ ਮੇਲ ਬੁਲਾਵਾ।
ਕਿਥੋਂ ਆਪਣੇ ਸਾਗ ਸੰਧੀਆਂ ਦਾ ਮੇਲ ਵੀ ਮਾਰਾ ਬੁਲਾ ਲਓ, ਸੱਦ ਲਓ।
ਸ੍ਰੀ ਸਤਿਗੁਰ ਸੁਨ ਤਬ ਹੈ ਬਖਾਨਾ।
ਆਪਣੀ ਪਤਨੀ ਤੋਂ ਸੁਣ ਕੇ ਤਦੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ
ਕਰੋ ਪਕਾਵਨ ਗਨ ਪਕਵਾਨ
ਠੀਕ ਹੈ ਬਹੁਤੇ ਹਲਵਾਈਆਂ ਨੂੰ ਮੰਗਾ ਕੇ ਬਹੁਤੇ ਪਕਵਾਨ ਪਕਾ ਲੋ ਮਠਿਆਈਆਂ ਖੁੱਲੀਆਂ ਬਣਾ ਲਓ
ਮੇਲ ਹਕਾਰਨ ਬਨ ਹੈ ਨਾ ਅਬਹੀ
ਬਾਕੀ ਜਿਹੜਾ ਬਾਹਰੋਂ ਸਾਗ ਸੰਧੀਆਂ ਦਾ ਮੇਲ ਸੱਜਣਾ ਉਹ ਨੀ ਅਜੇ ਬਣਦਾ ਹੈ
ਅਪਰ ਕਾਰ ਤਿਆਰੀ ਕਰ ਸਭ ਹੀ
ਉਹ ਜਿਹੜੇ ਵਿਵਾਹ ਦੀ ਕਹਿੰਦੇ ਤਿਆਰੀ ਸਾਰੀ ਕਰ ਲੋ ਪਰ ਸਾਗ ਸੰਧੀ ਮੇਲ ਵਾਲੇ ਨੀ ਸੱਜਣੇ
ਸੁਣ ਦਮੋਦਰੀ ਔਰ ਬਿਸਮਾਈ
ਐਸਾ ਬਚਨ ਸੁਣ ਕੇ ਦਮੋਦਰੀ ਜੀ ਆਪਣੇ ਮਨ ਵਿਚ ਬੜੇ ਚਰਜੇ ਹੋ ਗਏ
ਕਹਿ ਕਿਮ ਬੋਲਤ ਲਖੀ ਨ ਜਾਈ
ਗੁਰੂ ਹਰਗੋਬਿੰਦ ਸਾਹਿਬ ਪਤੀ ਜੀ ਕਿਸ ਤਰ੍ਹਾਂ ਬੋਲਦੇ ਚਲਦੇ ਆ ਵੀ ਇਹ ਗੱਲ ਨੀ ਜਾਣੀ ਜਾਂਦੀ ਹੈ
ਕਹਿਓ ਸਬਨ ਸੋ ਕਰਨੀ ਕਾਰ
ਸਾਰਿਆਂ ਨੂੰ ਜਿਹੜਾ ਕੋਈ ਵਿਵਾਹ ਦਾ ਕੰਮ ਹੈ ਕਰਨ ਵਾਸਤੇ ਅੱਧੋ ਅੱਡੀ ਕਹਿ ਦਿੱਤਾ
ਨਹਿ ਇਕ ਕੀਨਸ ਮੇਲ ਹਕਾਰ
ਜਿਹੜਾ ਸਾਗ ਸੰਧੀਆਂ ਦਾ ਮੇਲ ਹੈ ਇਹ ਬੁਲਾਉਣ ਵਾਸਤੇ ਨੀ ਬਚਨ ਕਿਹਾ ਹੈ
ਭਾਂਤ ਭਾਂਤ ਕੀ ਹੋਤ ਮਿਠਾਈ
ਕੜਾਈ ਚੜ ਗਈ ਹੈ ਜਿਸ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਹੋਣ ਲੱਗ ਪਈਆਂ
ਘਰ ਘਰ ਤਿਆਰ ਧਰਹਿ ਇਕ ਠਾਈ
ਮੇਰੇ ਗੁਰੂ ਕੇ ਸਿੱਖ ਮਠਿਆਈਆਂ ਤਿਆਰ ਕਰ ਕਰਕੇ ਇਕ ਜਗ੍ਹਾ ਮਕਾਨ ਕੋਠੇ ਵਿਚ ਰੱਖੀ ਜਾਂਦੇ
ਲੋਕਨ ਵਿਖੇ ਬਿਦਤ ਸਭ ਹੋਈ
ਅੰਮ੍ਰਿਤਸਰ ਦੇ ਜਿੰਨੇ ਲੋਕ ਰਹਿੰਦੇ ਸਾਰਿਆਂ ਵਿਚ ਗੱਲ ਪ੍ਰਗਟ ਹੋ ਗਈ
ਮੇਲ ਬੁਲਾਵਨ ਕੀਓ ਨਾ ਕੋਈ
ਇਸ ਪੁੱਤਰੀ ਦਾ ਵਿਵਾਹ 26 ਜੇਠ ਨੂੰ ਹੈ ਤੇ ਦਿਨ ਨੇੜੇ ਆ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਗ ਸੰਧੀਆਂ ਦਾ ਮੇਲ ਕੋਈ ਵੀ ਨਹੀਂ ਬੁਲਾਇਆ
ਇਹ ਭੀ ਨਹੀਂ ਰੀਤ ਕੁਛ ਕੀਨੀ
ਜਿਹੜੇ ਬੇਸਮਝ ਮੂਰਖ ਸਿੱਖ ਹੈ ਉਹ ਕਹਿਣ ਲੱਗੇ ਕਹਿੰਦੇ ਆ ਵੀ ਨਵੀਂ ਰੀਤੀ ਕੁਝ ਮਹਾਰਾ ਨੇ ਕਰ ਕਰਾ ਲਈ
ਕੁੱਲ ਕੀ ਚਾਲ ਤਿਆਗ ਕਰ ਦੀਨੀ
ਗੁਰੂ ਹਰਗੋਬਿੰਦ ਸਾਹਿਬ ਨੇ ਸੋੜ ਕੁੱਲ ਦੀ ਜਿਹੜੀ ਰੀਤੀ ਮਰਜਾਦੇ ਸੀ ਸਾਰੀ ਛੱਡ ਦਿੱਤੀ ਹੈ
ਕੁਨ ਦਮੋਦਰੀ ਕਹਿ ਬਹੁ ਬਾਰੀ
ਉਸ ਤੋਂ ਬਾਅਦ ਵੀ ਜਿਹੜੀ ਦਮੋਦਰੀ ਜੀ ਹੈ ਪਤੀ ਸਤਿਗੁਰਾਂ ਨੂੰ ਬਹੁਤ ਵਾਰੀ ਕਹਿੰਦੇ ਰਹੇ
ਉੱਤਰ ਦਿਓ ਨਾ ਤੂਸ਼ਨ ਧਾਰੀ
ਇਸ ਪੁੱਤਰੀ ਦਾ ਵਿਵਾਹ ਦਿਨ ਆ ਗਿਆ ਸਾਗ ਸੰਧੀਆਂ ਦਾ ਮੇਲ ਸੱਤ ਲੋ ਇਸ ਕਰਕੇ ਮਹਾਰਾਜ ਨੇ ਕੋਈ ਜਵਾਬ ਹੀ ਨਹੀਂ ਦਿੱਤਾ ਹੈ
ਇੱਕ ਦਿਨ ਸਿੱਖ ਜਿਸ ਥਲ ਗੁਰਦਾਸ
ਇਸ ਤਰ੍ਹਾਂ ਕਿਉਂਕਿ ਆਪ ਅੰਤਰਜਾਮੀ ਸਤਿਗੁਰੂ ਸੀ ਵੀ ਵਿਵਾਹ ਦੇ ਵਿਚ ਜਿਹੜਾ ਇਹ ਵਿਘਨ ਪੈ ਜਾਣਾ ਹੈ ਜੰਗ ਯੁੱਧ ਸ਼ੁਰੂ ਹੋ ਜਾਣਾ ਹੈ ਜਿਸ ਕਾਰਨ ਕਰਕੇ ਬਾਹਰੋਂ ਸਾਗ ਸੰਬੰਧੀ ਨਹੀਂ ਬੁਲਾਏ ਸੀ ਪਰ ਜਿਨ੍ਹਾਂ ਨੂੰ ਸਮਝ ਨਹੀਂ ਹੈ ਅਗਿਆਨੀ ਲੋਕ ਹੈ ਉਹ ਕਹਿ ਰਹੇ ਵੀ ਇਸ ਸਿੰਧ ਮੈਂ ਕੋਈ ਨਵੀਂ ਮਰਜ਼ਾਦਾ ਮਾਰਨ ਨੇ ਸ਼ੁਰੂ ਕਰ ਦਿੱਤੀ ਹੈ ਕਿਉਂ ਨਹੀਂ ਬੁਲਾਇਆ ਹੈ ਬਾਹਰਲੀ ਜਿਹੜੀ ਕਿਰਿਆ ਐਸੀ ਦੇਖ ਕੇ ਤੇ ਜੋ ਕੁਛ ਕਹਿ ਰਹੇ ਗੁਰਸਿੱਖ ਸਿਆਣਿਆਂ ਨੂੰ ਦੁੱਖ ਹੋ ਰਿਹਾ ਆਖਰੀ ਜਿਵੇਂ ਸਿੱਖਾਂ ਨੇ ਸਿਆਣਿਆਂ ਮਸੰਦਾਂ ਨੇ ਰਲ ਮਿਲ ਕੇ ਆਪੋ ਵਿੱਚ ਹੀ ਵਿਚਾਰ ਵਟਾਂਦਰਾ ਕੀਤਾ ਵਿਚਾਰ ਵਟਾਂਦਰਾ ਕਰਕੇ ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਏ ਸਾਰੀ ਗੱਲਬਾਤ ਖੋਲ ਖੋਲ ਕੇ ਸੁਣਾਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤੁਸੀਂ ਮਹਾਰਾਜ ਕਹਿ ਸਕਦੇ ਹੋ ਤੇ ਤੁਸੀਂ ਕੁਝ ਆਪਣੇ ਵੱਲੋਂ ਵਿਚਾਰ ਨਾਲ ਕਹੋ ਸੁਣੋ ਜਿਵੇਂ ਬੇਸਮਝ ਸਿੱਖ ਬੋਲ ਚੱਲ ਰਹੇ ਸੀ ਉਹ ਸਾਰੀ ਗੱਲਬਾਤ ਬਾਬਾ ਬੁੱਢਾ ਸਾਹਿਬ ਜੀ ਨੇ ਸਿਆਣੇ ਗੁਰਸਿੱਖਾਂ ਨੂੰ ਸਮਝਾ ਦਿੱਤੀ ਉਹ ਕਿਹੜੇ ਕਿਹੜੇ ਗੁਰਸਿੱਖ ਸਿਆਣੇ ਸੂਝਵਾਨ ਸਨ ਉਹਨਾਂ ਦਾ ਨਾਂ ਕਵੀ ਜੀ ਨੇ ਇੱਥੇ ਦੱਸਿਆ ਹੈ ਇਹ ਸਾਰੇ ਰਲ ਮਿਲ ਕੇ ਜਿਵੇਂ ਭਾਈ ਗੁਰਦਾਸ ਜੀ ਕੋਲ ਗਏ ਭਾਈ ਗੁਰਦਾਸ ਜੀ ਨੇ ਅੱਗੇ ਬਾਬਾ ਬੁੱਢਾ ਸਾਹਿਬ ਜੀ ਦਾ ਨਾਂ ਲੈ ਦਿੱਤਾ ਸੀ ਇਸ ਸਿਆਣੇ ਸੂਝਵਾਨ ਜਿਵੇਂ ਬਾਬਾ ਬੁੱਢਾ ਸਾਹਿਬ ਨੂੰ ਪ੍ਰੇਰਨ ਲੱਗੇ ਫਿਰ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਬੈਠ ਕੇ ਜਿੱਥੇ ਉਹ ਵਿਵੇਕ ਸਰ ਅਸਥਾਨ ਬਣਿਆ ਇੱਥੇ ਮਿਲ ਕੇ ਵਿਚਾਰ ਵਟਾਂਦਰਾ ਕੀਤਾ ਸੀ ਮਹਾਰਾਜ ਨੇ ਇਸ ਅਸਥਾਨ ਨੂੰ ਬਰ ਵੀ ਦਿੱਤਾ ਵੀ ਇੱਥੇ ਰਣ ਕੇ ਗੁਰਮਤ ਵਿਚਾਰ ਹੋਈ ਹੈ ਇੱਥੇ ਗੁਰਮਤੀ ਰਹਿਣਗੇ ਬ੍ਰਹਮ ਗਿਆਨ ਦੀਆਂ ਵਿਚਾਰਾਂ ਗੁਰੂ ਕੇ ਸਿੱਖ ਰਿਹਾ ਕਰਨਗੇ ਇਸ ਸਰੋਵਰ ਵਿੱਚ ਜਿਹੜਾ ਇਸ਼ਨਾਨ ਕਰੇਗਾ ਉਹਨੂੰ ਵੀ ਜੀਵ ਈਸ਼ ਦੀ ਏਕਤਾ ਦੀ ਜਿਹੜਾ ਵਿਚਾਰ ਹੈ ਉਹਦਾ ਗਿਆਨ ਹੋ ਜਾਏਗਾ ਵੀ ਜੀਸ਼ਰ ਕੀ ਹੈ, ਜੀਵ ਕੀ ਹੈ, ਅਸਪਦ ਰੂਪ ਸੁਧ ਬ੍ਰਹਮ ਕੀ ਹੈ। ਇਸ ਅਸਥਾਨ ਤੇ ਜਿਹੜੇ ਕੋਈ ਵਿਵੇਕੀ ਪੁਰਸ਼ ਹੈ ਵਿਚਾਰਵਾਨ ਹੀ ਉਹ ਜ਼ਿਆਦਾਤਰ ਰਿਹਾ ਕਰਨਗੇ। ਇਸ ਤਰ੍ਹਾਂ ਦੇ ਬਰ ਰੂਪ ਬਚਨ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਅਸਥਾਨ ਤੇ ਬੈਠ ਕੇ ਕਹੇ ਸਨ ਉਹ ਅਗਲੇ ਦੀਵਾਨਾਂ ਵਿਚ ਆਉਣਗੇ। ਇਹ ਬੇਸਮਝ ਗੁਰਸਿੱਖ ਜਿਵੇਂ ਕਹਿੰਦੇ ਸਨ ਉਹਨਾਂ ਲਫਜ਼ਾਂ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਕਾਵਿ ਰਚਨਾ ਵਿਚ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ ਉਹ ਵੀ ਪ੍ਰਸੰਗ ਕੱਲ ਦੇ ਦੀਵਾਨ ਵਿਚ ਆਏਗਾ, ਪਰ ਮੁੜ ਕੇ ਸਰਵਣ ਕਰਾਂਗੇ। ਹੁਣ ਸਮਾਂ ਹੋਇਆ ਇੱਥੇ ਹੀ ਸਮਾਪਤੀ ਹੈ ਜੀ।
ਇਹ ਭੀ ਨਹੀਂ ਰੀਤ ਕੁਛ ਕੀਨੀ, ਕੁੱਲ ਕੀ ਚਾਲ ਤਿਆਗ ਕਰ ਦੀਨੀ, ਪੁੰਨ ਦਮੋਦਰੀ ਕਹਿ ਬਹੁ ਬਾਰੀ, ਉੱਤਰ ਦਿਓ ਨਾ ਤੂਛਨ ਧਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।